ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਦਾ ਪ੍ਰਸੰਗ ਜੋ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਸੰਖੇਪਤ ਰੂਪ ਵਿੱਚ ਲਿਖਿਆ ਹੈ ਕਿ ਦਿੱਲੀ ਵਿਖੇ ਕਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ, ਉਹਨਾਂ ਦੇ ਨਾਲ ਦੇ ਸਾਥੀ ਸਿੰਘ ਕਿਵੇਂ ਹੱਸ ਹੱਸ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਗਏ ਹਨ, ਉਹ ਪ੍ਰਸੰਗ ਆਪ ਸਮੂਹ ਮਾਈ ਭਾਈ ਨੇ ਸਰਵਣ ਕੀਤਾ ਹੈ। ਹੁਣ ਭਾਈ ਸੰਤੋਖ ਸਿੰਘ ਜੀ ਜੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਨੂੰ ਬਚਨ ਕਹੇ ਸਨ, ਜਦੋਂ ਇੱਕ ਸੁਨਿਆਰੇ ਦੇ ਪੁੱਤਰ ਨੂੰ ਮਾਤਾ ਸੁੰਦਰੀ ਜੀ ਨੇ ਪਾਲਣ ਵਾਸਤੇ ਜਿੱਦ ਕੀਤੀ ਕਿ ਇਹਦਾ ਚਿਹਰਾ ਮੋਹਰਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵਰਗਾ ਲੱਗਦਾ ਹੈ, ਤੇ ਕਲਗੀਧਰ ਜੀ ਨੇ ਕਿਹਾ ਸੀ ਸੁੰਦਰੀ ਜੀ ਅਜੀਤ ਸਿੰਘ ਹੀ ਸੀ, ਅਜੀਤ ਸਿੰਘ ਕਿਸੇ ਹੋਰ ਨੇ ਨਹੀਂ ਬਣ ਜਾਣਾ, ਔਰ ਜੇ ਤੁਸੀਂ ਇਹਨੂੰ ਪਾਲੋਗੇ ਤੁਹਾਡੇ ਲਈ ਦੁਖਦਾਈ ਹੋਵੇਗਾ, ਤੁਹਾਨੂੰ ਸੰਕਟ ਦੇਵੇ। ਔਰ ਮਾਤਾ ਜੀ ਨੇ ਕਿਹਾ ਸੀ ਕਿ ਜਦੋਂ ਵੱਡਾ ਹੋਵੇਗਾ ਸੰਕਟ ਦੇਵੇਗਾ ਉਦੋਂ ਵੇਖੀ ਜਾਏਗੀ, ਹੁਣ ਤਾਂ ਮੈਂ ਆਪਣਾ ਮਨ ਪਰਚਾਵਾਂ, ਹੁਣ ਤਾਂ ਹਾਲੇ ਬਾਲਕ ਹੈ ਬੱਚਾ ਹੈ ਤੇ ਮੈਂ ਇਹਦੀ ਪਰਵਰਿਸ਼ ਕਰਾਂ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵੇਲੇ ਸਿਰ ਹਿਲਾ ਦਿੱਤਾ, ਤੋ ਉਹ ਜਿਹੜੇ ਬਚਨ ਸਤਿਗੁਰਾਂ ਨੇ ਕਹੇ ਸਨ ਕਿ ਤੁਹਾਡੇ ਲਈ ਸੰਕਟ ਦੇਵੇਗਾ ਦੁਖਦਾਈ ਹੋਵੇਗਾ, ਉਹ ਅਜੀਤ ਸਿੰਘ ਦੀ ਜਿਹੜਾ ਪਾਲਕ ਪੁੱਤਰ ਹੈ ਮਾਤਾ ਸੁੰਦਰੀ ਦਾ ਉਹਦਾ ਪ੍ਰਸੰਗ ਉਹਦਾ ਕੁਝ ਜ਼ਿਕਰ ਭਾਈ ਸੰਤੋਖ ਸਿੰਘ ਜੀ ਇੱਥੇ ਕਰ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਕੇ ਕਥਾ ਸਰਵਣ ਕਰੀਏ, ਕਿਉਂਕਿ ਖਾਲਸਾ ਜੀ ਅਜੀਤ ਸਿੰਘ ਦਾ ਜੋ ਪਾਲਕ ਪੁੱਤਰ ਹੈ ਇਹਦਾ ਜ਼ਿਕਰ ਇੱਥੇ ਭਾਈ ਸਾਹਿਬ ਨੇ ਇਸ ਕਰਕੇ ਕੀਤਾ ਹੈ ਕਿ ਕਈ ਇਤਿਹਾਸਕਾਰਾਂ ਦੇ ਮਨਾਂ ਦੇ ਵਿੱਚ ਇਸ ਗੱਲ ਤੋਂ ਵਹਿਮ ਪੈਦਾ ਹੋ ਗਿਆ ਸੀ ਕਿ ਜਿਹੜਾ ਇਹ ਅਜੀਤ ਸਿੰਘ ਹੈ ਇਹ ਅਜੀਤ ਸਿੰਘ ਉਹੀ ਹੈ ਜਿਹੜਾ ਚਮਕੌਰ ਦੀ ਜੰਗ ਦੇ ਵਿੱਚੋਂ ਨਿਕਲ ਗਿਆ ਸੀ, ਔਰ ਕਈਆਂ ਨੇ ਉਸ ਵੇਲੇ ਭੁਲੇਖਾ ਪੰਥ ਵਿੱਚ ਪਾਉਣ ਵਾਸਤੇ ਯਤਨ ਕੀਤਾ। ਨਹੀਂ, ਭਾਈ ਸੰਤੋਖ ਸਿੰਘ ਜੀ ਨੇ ਉਹ ਭੁਲੇਖਾ ਕੱਢਿਆ ਵੀ ਇਹ ਉਹ ਅਜੀਤ ਸਿੰਘ ਨਹੀਂ ਹੈ, ਇਹ ਮਾਤਾ ਸੁੰਦਰੀ ਦਾ ਪਾਲਕ ਪੁੱਤਰ ਹੈ, ਇੱਕ ਸੁਨਿਆਰੇ ਦਾ ਪੁੱਤਰ ਹੈ ਜੋ ਮਾਤਾ ਜੀ ਨੇ ਦਿੱਲੀ ਵਿਖੇ ਨੂੰ ਪਾਲਿਆ, ਇਹਦੀਆਂ ਕਰਤੂਤਾਂ ਹੋਰ ਹੀ ਸਨ। ਉਹ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤਾਂ ਚਮਕੌਰ ਦੀ ਜੰਗ ਦੇ ਵਿੱਚ ਦੁਸ਼ਮਣ ਨਾਲ ਲੜਦਿਆਂ ਹੋਇਆਂ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਸਨ। ਆਓ ਮਨ ਬਿਰਤੀਆਂ ਗੁਰੂ ਸਾਹਿਬ ਗੁਰੂ ਕਲਗੀਧਰ ਦੇ ਚਰਨਾਂ ਨਾਲ ਜੋੜੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹਰਾ ਅਬ ਅਜੀਤ ਸਿੰਘ ਕੀ ਕਥਾ ਸੁਣ ਸ਼੍ਰੋਤਾ ਸਵਧਾਨ।
ਇਹ ਸਰੋਤਾ ਜਨੋ, ਭਾਈ ਸੰਤੋਖ ਸਿੰਘ ਜੀ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿੰਦੇ ਸਰੋਤਿਓ ਸਾਵਧਾਨ ਹੋ ਕੇ, ਹੁਣ ਤੁਸੀਂ ਜਿਹੜਾ ਅਜੀਤ ਸਿੰਘ ਹੈ ਪਾਲਕ ਪੁੱਤਰ ਮਾਤਾ ਸੁੰਦਰੀ ਦਾ, ਜਿਹੜਾ ਮਾਤਾ ਸੁੰਦਰੀ ਜੀ ਨੇ ਬਾਬਾ ਅਜੀਤ ਸਿੰਘ ਵਾਂਗੂ ਪਾਲਿਆ ਸੀ ਔਰ ਇਹਦਾ ਨਾਮ ਵੀ ਅਜੀਤ ਸਿੰਘ ਹੀ ਰੱਖਿਆ ਸੀ, ਉਹਦੀ ਕੁਝ ਕਥਾ ਹੈ, ਉਹ ਆਪ ਸੰਭੂ ਮਾਈ ਭਾਈ ਸਰਵਣ ਕਰੋ।
ਬਾਲਕ ਮਾਤਾ ਸੁੰਦਰੀ ਪਾ ਬਾਲਕ ਤੇ ਜਵਾਨ।
ਇਹ ਮਾਤਾ ਸੁੰਦਰੀ ਦਾ ਪਾਲਿਆ ਹੋਇਆ ਜਿਹੜਾ ਪਾਲਕ ਪੁੱਤਰ ਅਜੀਤ ਸਿੰਘ ਹੈ ਇਹ ਬਚਪਨ ਤੋਂ ਜਵਾਨੀ ਵਿੱਚ ਆ ਗਿਆ, ਜਦੋਂ ਇਹਦੀ ਮਾਤਾ ਨੇ ਪਰਵਰਿਸ਼ ਕੀਤੀ ਸਮਾਂ ਬੀਤਿਆ, ਕਿਉਂਕਿ ਮਾਤਾ ਜੀ ਬਹੁਤ ਲੰਮੇ ਸਮੇਂ ਤੱਕ ਗੁਰੂ ਕਲਗੀਧਰ ਜੀ ਤੋਂ ਤਕਰੀਬਨ 38 ਸਾਲ ਬਾਅਦ ਤੱਕ ਸੰਸਾਰ ਵਿੱਚ ਰਹੇ ਨੇ, ਤੋ ਜਿਵੇਂ ਬਾਲਕ ਤੋਂ ਜਵਾਨ ਹੋਇਆ ਹੈ ਅਜੀਤ ਸਿੰਘ ਤੇ ਇਹ ਜਵਾਨੀ ਦੇ ਵਿੱਚ ਆਇਆ ਹੈ।
ਕਿਉਂ ਪਏ ਬਸਤਰ ਵਿਭੂਕਨ ਸੁੰਦਰ ਨਾਨਾ।
ਮਾਤਾ ਜੀ ਨੇ ਬੜੀ ਰੀਝਾਂ ਨਾਲ ਇਹਦੀ ਪਾਲਣਾ ਕੀਤੀ ਹੈ, ਜਦੋਂ ਇਹ ਛੋਟਾ ਸੀ ਤੋ ਮਾਤਾ ਜੀ ਨੇ ਇਹਦੇ ਵਾਸਤੇ ਬੜੇ ਸੋਹਣੇ ਬਸਤਰ ਬਣਾਉਣੇ, ਬੜੇ ਸੋਹਣੇ ਗਹਿਣੇ ਆਦਿਕ ਕਢਵਾ ਕੇ ਇਹਨੂੰ ਪਾਉਣੇ।
ਚਪਲ ਤੁਰੰਗਮ ਮੋਲ ਮਾਨਾ।
ਤਗੜਾ ਹੋ ਗਿਆ, ਥੋੜਾ ਜਿਹਾ ਗੱਭਰੂ ਹੋ ਗਿਆ, ਜਵਾਨ ਹੋ ਗਿਆ, ਤਾਂ ਮਾਤਾ ਨੇ ਇਹਦੇ ਚੜਨ ਵਾਸਤੇ ਨੂੰ ਬੜਾ ਸੋਹਣਾ ਚੰਚਲ ਤੇ ਬਲੀ ਘੋੜਾ ਲੈ ਕੇ ਦੇ ਦਿੱਤਾ।
ਮਾਤ ਦੁਲਾਰਤ ਬਿਧ ਪ੍ਰਕਾਰ
ਪ੍ਰਕਾਰ ਨਾਲ ਮਾਤਾ ਸੁੰਦਰੀ ਜੀ ਇਹਨੂੰ ਪਾਲਦੇ ਨੇ, ਬੜਾ ਦੁਲਾਰ ਕਰਦੇ ਨੇ, ਆਪਣੇ ਪੁੱਤਰ ਬਾਬਾ ਅਜੀਤ ਸਿੰਘ ਵਾਂਗੂ ਇਹਦਾ ਇਹਦੇ ਨਾਲ ਪਿਆਰ ਕਰਦੇ ਹਨ।
ਪਹਿਰਾਵਤ ਬੋਰਾਕ ਸੁਕਾਰਾ
ਔਰ ਅਨਕ ਪ੍ਰਕਾਰ ਦੇ ਸੋਹਣੇ ਸੋਹਣੇ ਬਸਤਰ ਦੇਣੇ, ਖੁੱਲੀ ਮਾਇਆ ਦੇਣੀ ਵਰਤਣ ਵਾਸਤੇ, ਹੋਰ ਅਨਕ ਪ੍ਰਕਾਰ ਦੇ ਗਹਿਣੇ ਦੇਣੇ, ਬੜਾ ਦੁਲਾਰ ਕਰਨਾ ਮਾਤਾ ਸੁੰਦਰੀ ਜੀ ਨੇ ਇਹਨੂੰ ਹਰ ਇੱਕ ਪ੍ਰਕਾਰ ਦੇ ਨਾਲ ਸਰਬ ਸੁਖ ਪ੍ਰਦਾਨ ਕਰਨੇ।
ਸ਼੍ਰੀ ਅੰਮ੍ਰਿਤਸਰ ਆਦਿ ਸਥਾਨਾ ਜੈ ਜੈ ਰਹਿਮ ਸੰਦ ਮਾਨਾ।
ਖਾਲਸਾ ਜੀ, ਸ੍ਰੀ ਅੰਮ੍ਰਿਤਸਰ ਸਾਹਿਬ, ਹੋਰ ਵੀ ਜਿਹੜੇ ਗੁਰੂ ਅਸਥਾਨ ਸਨ, ਜਿੱਥੇ ਜਿੱਥੇ ਸੇਵਾਦਾਰ ਮਸੰਦ ਮੁਕਰਰ ਕੀਤੇ ਹੋਏ ਸਨ, ਉਹਨਾਂ ਗੁਰਧਾਮਾਂ ਦੀ ਸੇਵਾ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਸ਼ਹੀਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਰ ਮਾਤਾ ਸੁੰਦਰੀ ਜੀ ਦੇ ਵੇਲੇ ਗੁਰੂ ਘਰ ਦੀ ਉਹ ਸੇਵਾ ਕਰਦੇ ਰਹੇ। ਹੋਰ ਜਿਹੜੇ ਅਨੇਕਾਂ ਸਥਾਨ ਨੇ ਉੱਥੇ ਵੱਖੋ ਵੱਖਰੇ ਸਿੱਖ ਮਸੰਦ ਜਿਹੜੇ ਸਨ ਉਹ ਮੁਕਰਰ ਕੀਤੇ ਹੋਏ ਸਨ।
ਸਭ ਸੰਗਤ ਤੇਲੇ ਗੁਰਕਾਰ,
ਜਿਹੜੀਆਂ ਸੰਗਤਾਂ ਗੁਰੂ ਘਰਾਂ ਵਿੱਚ ਆਉਂਦੀਆਂ ਸਨ, ਚਾਹੇ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਚਾਹੇ ਉਹ ਕਰਤਾਰਪੁਰ ਸਾਹਿਬ ਹੈ, ਚਾਹੇ ਉਹ ਆਨੰਦਪੁਰ ਸਾਹਿਬ ਹੈ, ਹੋਰ ਜਿਹੜੇ ਅਸਥਾਨ ਨੇ ਉਹਨਾਂ ਅਸਥਾਨਾਂ ਦੇ ਉੱਤੇ ਜਿੱਥੇ ਸੰਗਤਾਂ ਆ ਕੇ ਮਾਇਆ ਭੇਟ ਕਰਦੀਆਂ ਹਨ,
ਨਾਨੇ ਆਦਿਕ ਸਭ ਵਸਤ ਸੰਭਾਰਕ,
ਜਿਹੜੀਆਂ ਵਸਤੂਆਂ ਨੇ, ਪਦਾਰਥ ਨੇ, ਪਿਟਾਵਾਂ ਨੇ ਔਰ ਦਸਵੰਧ ਦੀ ਜਿਹੜੀ ਮਾਇਆ ਸੰਗਤ ਭੇਟ ਕਰਦੀ ਹੈ।
ਕੁਛ ਕਮਾਤ ਕੇ ਪਾਸ ਪਠਾਵੇ, ਇਮ ਚੋਂ ਦਿਸ਼ਤੇ ਧਨ ਗਨ ਆਵੇ।
ਉਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਮਾਇਆ ਦਾ ਹੈ ਉਹ ਮਾਤਾ ਸੁੰਦਰੀ ਜੀ ਦੇ ਕੋਲ ਦਿੱਲੀ ਵਿੱਚ ਭੇਜਿਆ ਜਾਂਦਾ। ਭਾਈ ਮਨੀ ਸਿੰਘ ਜੀ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਆਮਦਨ ਸੀ ਉਹਦੇ ਵਿੱਚੋਂ ਜਿਹੜਾ ਕੁਝ ਹਿੱਸਾ ਸੀ ਉਹ ਮਾਤਾ ਜੀ ਕੋਲ ਭੇਜਦੇ ਸਨ, ਬਾਕੀ ਜਿਹੜੀ ਮਾਇਆ ਵੱਧਦੀ ਸੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਵਾਸਤੇ, ਗੁਰੂ ਕੇ ਲੰਗਰਾਂ ਵਾਸਤੇ ਭਾਈ ਮਨੀ ਸਿੰਘ ਜੀ ਖਰਚਿਆ ਕਰਦੇ ਸਨ। ਇਸ ਤਰ੍ਹਾਂ ਜਿਹੜੀ ਮਾਇਆ ਮਾਤਾ ਸੁੰਦਰੀ ਜੀ ਦੇ ਕੋਲ ਜਾਂਦੀ ਹੈ,
ਦਰਬ ਕੋਸ਼ ਮੈਂ ਜੁੜੈ ਵਿਸਾਲੀ,
ਮਾਤਾ ਸੁੰਦਰੀ ਜੀ ਦੇ ਖਜ਼ਾਨੇ ਵਿੱਚ ਉਹ ਮਾਇਆ ਜੁੜਦੀ ਹੈ, ਉਹ ਮਾਇਆ ਮਾਤਾ ਸੁੰਦਰੀ ਜੀ ਦੇ ਖਜ਼ਾਨੇ ਵਿੱਚ ਇਕੱਠੀ ਹੁੰਦੀ ਹੈ।
ਅਰਚੇ ਅਜੀਤ ਸਿੰਘ ਕੋ ਚਾਲੇ,
ਔਰ ਉਸੇ ਖਜ਼ਾਨੇ ਵਿੱਚੋਂ ਜਿਹੜਾ ਮਾਤਾ ਸੁੰਦਰੀ ਜੀ ਦਾ ਖਜ਼ਾਨਾ ਹੈ ਉਸੇ ਖਜ਼ਾਨੇ ਦੀ ਮਾਇਆ ਵਿੱਚੋਂ ਅਜੀਤ ਸਿੰਘ ਦਾ ਵੀ ਖਰਚਾ ਚੱਲਦਾ। ਇਹ ਪਾਲਕ ਪੁੱਤਰ ਮਾਤਾ ਦਾ ਅਜੀਤ ਸਿੰਘ, ਇਹਦਾ ਖਰਚਾ ਵੀ ਮਾਤਾ ਜੀ ਦੇ ਖਜ਼ਾਨੇ ਚੋਂ ਚੱਲਦਾ ਹੈ।
ਸਾਠ ਕਰਾ ਕੇ ਡਿੱਗ ਸਵਾਰਾ,
ਅਜੀਤ ਸਿੰਘ ਨੇ ਕੀ ਕੀਤਾ, ਜਦੋਂ ਇਹ ਥੋੜਾ ਜਿਹਾ ਜਵਾਨ ਹੋ ਗਿਆ ਨਾ, ਵਡੇਰਾ ਹੋ ਗਿਆ, ਤਾਂ ਉਸ ਵਕਤ ਇਹਨੇ ਆਪਣੇ ਨਾਲ 60 ਸੂਰਮੇ ਰੱਖ ਲਏ ਘੋੜ ਸਵਾਰ, ਤਨਖਾਹ ਦੇ ਉੱਤੇ ਫੌਜ ਰੱਖ ਲਈ ਇਹਨੇ ਆਪਣੇ ਨਾਲ 60 ਸੂਰਮੇ ਰੱਖ ਲਏ
ਤੁਨੰਗਮ ਮੂਲ ਉਦਾਰਾ,
ਉਹਨਾਂ ਵਾਸਤੇ ਬੜੇ ਬੜੇ ਵਧੀਆ ਕੀਮਤੀ ਘੋੜੇ ਖਰੀਦ ਲਏ। ਮਾਤਾ ਸੁੰਦਰੀ ਕੋਲ ਮਾਇਆ ਦਾ ਖਜ਼ਾਨਾ ਸੀ, ਉਹ ਮਾਇਆ ਅਜੀਤ ਸਿੰਘ ਵਰਤਦਾ ਸੀ, ਜਿੱਥੇ ਆਪਣੇ ਲਈ ਖਰਚਦਾ ਉੱਥੇ ਇਹਨੇ 60 ਘੋੜ ਸਵਾਰ ਰੱਖ ਲਏ, ਉਹਨਾਂ ਵਾਸਤੇ ਵਧੀਆ ਵਧੀਆ ਘੋੜੇ ਖਰੀਦ ਲਏ। ਉਹ ਜਿਹੜੇ 60 ਘੋੜ ਸਵਾਰ ਰੱਖੇ ਨੇ ਉਹਨਾਂ ਨੂੰ ਤਨਖਾਹਾਂ ਦੇਣੀਆਂ, ਉਹਨਾਂ ਨੂੰ ਰੋਜ਼ੀਨਾ ਦੇਣਾ,
ਸ਼ਸਤਰ ਬਸਤਰ ਦੇ ਬਰਨ ਬਰਨ ਕੇ,
ਉਹਨਾਂ ਨੂੰ ਵੱਖਰੇ ਵੱਖਰੇ ਸ਼ਸਤਰ, ਸੋਹਣੇ ਸੋਹਣੇ ਬਸਤਰ, ਰੰਗ ਰੰਗ ਦੀਆਂ ਵਸਤੂਆਂ ਜਿਹੜੀਆਂ ਖਜ਼ਾਨੇ ਵਿੱਚ ਆਉਂਦੀਆਂ ਸਨ ਇਹ ਅਜੀਤ ਸਿੰਘ ਆਪਣੇ ਸੂਰਮਿਆਂ ਨੂੰ ਵੰਡਦਾ ਹੈ।
ਚਾਕਰ ਸੰਗਤ ਬੈਸ ਤਰਨ ਕੇ,
ਔਰ ਜਿਹੜੇ ਨੇ ਆਪਣੇ ਨਾਲ ਚਾਕਰ ਰੱਖੇ ਨੇ ਉਹ ਵੀ ਸਾਰੇ ਜਵਾਨ ਹੀ ਨੇ, ਇਹਦੀ ਉਮਰ ਦੇ ਹੀ ਨੇ, ਆਪਣੀ ਹਮ ਉਮਰ ਦੇ ਹੀ ਚਾਕਰ ਰੱਖੇ ਨੇ। ਬਹੁਤੀ ਸੰਗਤ ਜਿਹੜੀ ਸੀ ਇਹਦੇ ਨਾਲ ਜੁੜੀ ਹੋਈ ਉਹ ਵੀ ਇਸੇ ਦੀ ਉਮਰ ਦੀ ਧਾਰਨੀ ਹੈ।
ਤੁਰਾਂਗੇ ਅਖੇਰ ਸਿਦਾਰੇ,
ਔਰ ਇਹ ਸ਼ਿਕਾਰ ਖੇਡਣ ਵਾਸਤੇ ਵੀ ਜਾਂਦਾ ਅਜੀਤ ਸਿੰਘ, ਜਦੋਂ ਇਹਦੇ ਮਨ ਦੀ ਇੱਛਾ ਹੁੰਦੀ ਹੈ ਇਹ ਆਪਣੇ ਨਾਲ ਆਪਣੇ ਸਾਥੀਆਂ ਨੂੰ ਲੈਂਦਾ ਹੈ, ਘੋੜੇ ਤੇ ਸਵਾਰ ਹੁੰਦਾ ਤੇ ਸ਼ਿਕਾਰ ਖੇਡਣ ਲਈ ਚਲਾ ਜਾਂਦਾ ਹੈ।
ਤੋਮਰ ਤੁਪਕ ਪ੍ਰਹਾਰਨ ਆਰੇ,
ਔਰ ਜਾ ਕੇ ਜੰਗਲ ਵਿੱਚ ਬਰਛੀ ਚਲਾਉਂਦਾ, ਬੰਦੂਕ ਚਲਾਉਂਦਾ, ਹੋਰ ਜਿਹੜੇ ਸ਼ਸਤਰ ਅਸਤਰ ਨੇ ਉਹਨਾਂ ਨੂੰ ਚਲਾਉਣ ਦੀ ਵਿਦਿਆ ਵਿਖਾਉਂਦਾ ਹੈ।
ਮਾਤਾ ਕੀ ਪ੍ਰਸੰਤਾ ਸੰਗ,
ਔਰ ਜਦੋਂ ਇਹ ਸ਼ਿਕਾਰ ਖੇਡਣ ਜਾਂਦਾ ਕੁਝ ਸਮੇਂ ਵਾਸਤੇ ਤਾਂ ਮਾਤਾ ਜੀ ਦੀ ਆਗਿਆ ਵਿੱਚ ਹੀ ਰਿਹਾ ਅਜੀਤ ਸਿੰਘ, ਪਹਿਲਾਂ ਮਾਤਾ ਜੀ ਦੀ ਆਗਿਆ ਦੇ ਵਿੱਚ ਹੀ ਚੱਲਿਆ, ਜਦੋਂ ਇਹਦੇ ਅਖਤਿਆਰ ਸਾਰਾ ਕੁਝ ਨਹੀਂ ਆਇਆ ਉਦੋਂ ਤੱਕ ਮਾਤਾ ਜੀ ਦੇ ਅਧੀਨ ਹੋ ਕੇ ਚੱਲਿਆ ਹੈ।
ਬਿਲ ਸੈਨਕ ਬਿਲਾਸਨ ਰੰਗ,
ਅਨੇਕਾਂ ਪ੍ਰਕਾਰ ਦੇ ਰੰਗਾਂ ਵਿੱਚ ਬਿਲਸਦਾ, ਮਾਤਾ ਜੀ ਦੀ ਅਗਵਾਈ ਵਿੱਚ ਰਹਿੰਦਾ ਹੈ ਔਰ ਅਨੇਕ ਪ੍ਰਕਾਰ ਦੀਆਂ ਖੁਸ਼ੀਆਂ, ਸੁੱਖ ਸਹੂਲਤਾਂ, ਆਨੰਦ ਉਹ ਸਾਰੇ ਇਹਨੂੰ ਪ੍ਰਾਪਤ ਹੁੰਦੇ ਹਨ।
ਬੈਠੇ ਵੈਰ ਦੀਵਾਨ ਲਗਾਵੇ, ਦਰਸ਼ਨ ਹੇਤਕ ਹੇਤਕ ਸਿੱਖਿਆ ਮੈਂ।
ਅਜੀਤ ਸਿੰਘ ਨੇ ਹੁਣ ਜਿਵੇਂ ਸਤਿਗੁਰੂ ਜੀ ਦੀਵਾਨ ਲਾਉਂਦੇ ਸੀ ਨਾ, ਏਦਾਂ ਇਹਨੇ ਦੀਵਾਨ ਲਾਉਣਾ ਵੀ ਸ਼ੁਰੂ ਕਰ ਦਿੱਤਾ। ਬਾਹਰ ਬੈਠ ਕੇ ਦੀਵਾਨ ਲਾਉਂਦਾ ਅਜੀਤ ਸਿੰਘ, ਔਰ ਇਹਦੇ ਜਿਹੜੇ ਕੁਝ ਸਿੱਖ ਸੇਵਕ ਜਿਹੜੇ ਅਜੀਤ ਸਿੰਘ ਦਾ ਸਤਿਕਾਰ ਕਰਦੇ ਸਨ, ਇਹਦੇ ਨਾਲ ਜੁੜੇ ਹੋਏ ਸਨ, ਉਹ ਆਉਂਦੇ ਨੇ ਆ ਕੇ ਨੂੰ ਮਿਲਦੇ ਹਨ
ਉੱਤੇ ਕਲਾਲ ਸਦਨਪੁਰ ਮਾਏ
ਦੇ ਵਿੱਚ ਹੀ ਖਾਲਸਾ ਜੀ ਕੁਝ ਕਲਾਲਾਂ ਦੇ ਘਰ ਸਨ। ਕਲਾਲ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਸ਼ਰਾਬ ਵੇਚਣ ਦਾ ਕੰਮ ਕਰਦੇ ਨੇ। ਸ਼ਰਾਬ ਵੇਚਣ ਦਾ ਕੰਮ ਕਰਨ ਵਾਲੇ ਕੁਝ ਕਲਾਲਾਂ ਦਾ ਘਰ ਘਰ ਸਨ।
ਸ੍ਰੀ ਗੁਰਸਿੱਖ ਕਰੇ ਸੋ ਨਾਏ
ਕਲਗੀਧਰ ਜੀ ਜਦੋਂ ਦਿੱਲੀ ਗਏ ਨੇ ਉਦੋਂ ਉਹ ਆਏ ਸਨ ਸਤਿਗੁਰਾਂ ਕੋਲ ਸਿੱਖ ਬਣਨ ਲਈ, ਪਰ ਮਹਾਰਾਜ ਜੀ ਨੇ ਉਹਨਾਂ ਨੂੰ ਆਪਣਾ ਸਿੱਖ ਨਹੀਂ ਸੀ ਬਣਾਇਆ। ਕਾਰਨ ਕੀ ਸੀ? ਉਹ ਸ਼ਰਾਬ ਵੇਚਣ ਦਾ ਧੰਦਾ ਕਰਦੇ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਅੰਗੀਕਾਰ ਨਹੀਂ ਸੀ ਕੀਤਾ।
ਸੋ ਅਜੀਤ ਸਿੰਘ ਕੇ ਸਿੱਖ ਹੈ ਕੈ ਦੇਤੇ ਉਪਾਏ ਨਿਬੰਧਨ ਕਹਿ ਕੈ
ਉਹ ਜਿਹੜੇ ਕਲਾਲ ਸਨ ਉਹ ਅਜੀਤ ਸਿੰਘ ਦੇ ਆ ਕੇ ਸਿੱਖ ਬਣ ਗਏ। ਅਜੀਤ ਸਿੰਘ ਨੇ ਉਹਨਾਂ ਕਲਾਲਾਂ ਨੂੰ ਆਪਣਾ ਸਿੱਖ ਬਣਾ ਲਿਆ। ਉਹ ਇਹਦੇ ਸਿੱਖ ਬਣ ਕੇ ਆ ਕੇ ਹੁਣ ਇਹਨੂੰ ਚੜਾਵਾ ਚੜਾਉਣ ਲੱਗੇ। ਜਿਹੜੀ ਮਾਇਆ ਉਹਨਾਂ ਦੇ ਕੋਲ ਆਉਂਦੀ ਸੀ ਉਹਦੇ ਵਿੱਚੋਂ ਕੁਝ ਹਿੱਸਾ ਉਹ ਅਜੀਤ ਸਿੰਘ ਨੂੰ ਆ ਕੇ ਚੜਾਉਂਦੇ ਹਨ।
ਉਸਕੋ ਵੇਚ ਕਮਾਵੇ ਕਾਰ
ਉਹਨਾਂ ਵਿੱਚੋਂ ਕੁਝ ਲੋਕ ਜਿਹੜੇ ਸਨ ਤੂੜੀ ਵੇਚ ਕੇ ਵਪਾਰ ਕਰਦੇ ਸੀ, ਤੂੜੀ ਵੇਚ ਕੇ ਉਹਦੀ ਕਮਾਈ ਕਰਦੇ ਸਨ।
ਇਨਕੇ ਸਿਦਕ ਨਹੀਂ ਇਤਬਾਰ
ਔਰ ਉਹਨਾਂ ਦੇ ਅੰਦਰ ਨਾ ਤਾਂ ਸਿਦਕ ਸੀ ਨਾ ਇਤਬਾਰ ਸੀ। ਇਸੇ ਕਰਕੇ ਗੁਰਦੇਵ ਨੇ ਉਹਨਾਂ ਨੂੰ ਆਪਣਾ ਸਿੱਖ ਨਹੀਂ ਸੀ ਬਣਾਇਆ, ਕਿਉਂਕਿ ਉਹਨਾਂ ਅੰਦਰ ਨਾ ਸਿਦਕ ਸੀ ਨਾ ਭਰੋਸਾ ਸੀ। ਤੇ ਸਿੱਖੀ ਧਾਰਨ ਕਰਨ ਵਾਸਤੇ ਸਭ ਤੋਂ ਪਹਿਲਾ ਬੁਨਿਆਦੀ ਗੁਣ ਚਾਹੀਦਾ ਆਪਣੇ ਗੁਰੂ ਤੇ ਸਿਦਕ ਤੇ ਭਰੋਸਾ ਰੱਖਣਾ। ਉਹ ਦੋਵੇਂ ਇਹਨਾਂ ਵਿੱਚ ਨਹੀਂ ਸੀ। ਅਜੀਤ ਸਿੰਘ ਨੇ ਉਹਨਾਂ ਬੇਤਬਾਰਿਆਂ ਨੂੰ ਜਿਹਨਾਂ ਅੰਦਰ ਨਾ ਕੋਈ ਸਿਦਕ ਹੈ ਨਾ ਭਰੋਸਾ ਹੈ ਉਹਨਾਂ ਨੂੰ ਆਪਣੇ ਚੇਲੇ ਬਣਾ ਲਿਆ, ਉਹਨਾਂ ਨੂੰ ਆਪਣਾ ਸਿੱਖ ਬਣਾ ਲਿਆ।
ਇਨਤੇ ਆਦ ਅਪਰ ਵੀ ਕੀਤੇ
ਇਹਨਾਂ ਤੋਂ ਇਲਾਵਾ ਹੋਰ ਵੀ ਕਈ ਜਿਹੜੇ ਇਹਨਾਂ ਦੀ ਬਿਰਤੀ ਵਰਗੇ ਸਨ, ਕਿਉਂਕਿ ਜਿੱਦਾਂ ਦਾ ਅਜੀਤ ਸਿੰਘ ਆ ਅੱਗੋਂ ਚੇਲੇ ਵੀ ਉਹਦੇ ਉਹੋ ਜਿਹੇ ਹੋਣੇ ਸਨ। ਤੇ ਉਦਾਂ ਦੇ ਹੀ ਚੇਲੇ ਜਿਹੜੇ ਇੱਦਾਂ ਦੇ ਤੂੜੀ ਵੇਚਣ ਵਾਲੇ ਸ਼ਰਾਬ ਵੇਚਣ ਵਾਲੇ ਇੱਦਾਂ ਦੇ ਕੁਝ ਚੇਲੇ ਹੋਰ ਵੀ ਅਜੀਤ ਸਿੰਘ ਨੇ ਆਪਣੇ ਬਣਾ ਲਏ ਦਿੱਲੀ ਵਿੱਚ।
ਕਰ ਆਪਣੋ ਦਰਬ ਸੁਦੇਤੇ
ਉਹ ਆ ਕੇ ਜਿਹੜੀ ਮਾਇਆ ਸੀ ਅਜੀਤ ਸਿੰਘ ਨੂੰ ਚੜਾਵੇ ਵਜੋਂ ਚੜਾਉਂਦੇ ਹਨ।
ਚਾਰ ਘੜੀ ਜਬ ਦਿਨ ਰਹਿ ਜਾਏ
ਜਦੋਂ ਚਾਰ ਕ ਘੜੀਆਂ ਦਿਨ ਰਹਿ ਜਾਂਦਾ ਯਾਨੀ ਕਿ ਸ਼ਾਮ ਦਾ ਸਮਾਂ ਹੋ ਜਾਂਦਾ ਹੈ।
ਸ਼ਸਤਰ ਬਸਤਰ ਕੋ ਭਲੇ ਸਜਾਏ
ਅਜੀਤ ਸਿੰਘ ਕੀ ਕਰਦਾ ਹੈ? ਆਪਣੇ ਸਰੀਰ ਤੇ ਸੋਹਣੇ ਬਸਤਰ ਸੋਹਣੇ ਸ਼ਸਤਰ ਆਪਣੇ ਸਰੀਰ ਤੇ ਧਾਰਨ ਕਰਦਾ ਹੈ।
ਪੁਰਕੀ ਸੈਲ ਹਿਤ ਵਿਚਰੰਤਾ
ਤੇਰੇ ਨੇ ਕੀ ਕਰਨਾ? ਨਗਰ ਦਿੱਲੀ ਦੀ ਸੈਰ ਕਰਨ ਵਾਸਤੇ ਨਿਕਲ ਪੈਣਾ। ਜਦੋਂ ਚਾਰ ਕ ਘੜੀਆਂ ਦਿਨ ਬਚਣਾ, ਸ਼ਾਮ ਦਾ ਸਮਾਂ ਹੋਣਾ, ਠੰਡਾ ਜਿਹਾ ਵੇਲਾ ਹੋਣਾ ਤੇ ਸੋਹਣੇ ਸ਼ਸਤਰ ਬਸਤਰ ਧਾਰਨ ਕਰਕੇ ਇਤਰ ਫੁਲੇਲ ਸਰੀਰ ਤੇ ਲਾ ਕੇ ਸੁਗੰਧੀਆਂ ਲਾ ਕੇ ਜਿਹੜੇ ਦੇ ਨਾਲ ਇਹਦੇ 60 ਕ ਘੋੜ ਸਵਾਰ ਸੀ ਉਹਨਾਂ ਨੂੰ ਵੀ ਨਾਲ ਲੈ ਲੈਣਾ ਤੇ ਦਿੱਲੀ ਦੇ ਬਾਜ਼ਾਰ ਦੇ ਵਿੱਚ ਨਿਕਲ ਪੈਣਾ।
ਸੱਠ ਸਹੁਰਨ ਸੰਗ ਰਖੰਤਾ
ਉਹ ਜਿਹੜੇ 60 ਘੋੜ ਸਵਾਰ ਸੀ ਉਹਨਾਂ ਨੂੰ ਵੀ ਇਹ ਆਪਣੇ ਨਾਲ ਹੀ ਰੱਖਦਾ ਹੈ, ਉਹਨਾਂ ਨੂੰ ਵੀ ਆਪਣੇ ਨਾਲ ਹੀ ਲੈ ਕੇ ਜਾਂਦਾ ਹੈ।
ਅਗਰ ਨਕੀਬ ਬੋਲਤੇ ਉੱਚੇ
ਇਹ ਬਸ ਨਹੀਂ, ਇਹਨੇ ਆਪਣੇ ਕੋਲ ਨਕੀਬ ਰੱਖੇ ਹੋਏ ਨੇ ਤੇ ਜਦੋਂ ਅਜੀਤ ਸਿੰਘ ਦਿੱਲੀ ਦੇ ਬਾਜ਼ਾਰ ਚ ਨਿਕਲਦਾ ਨਾ ਉਹ ਜਿਹੜੇ ਨਕੀਬ ਨੇ ਦੇ ਅੱਗੇ ਅੱਗੇ ਬੋਲਦੇ ਜਾਂਦੇ ਨੇ ਉੱਚੀ ਉੱਚੀ ਆਵਾਜ਼ ਦੇ ਵਿੱਚ
ਜਿਤਕ ਚਾਹੇ ਪਿਗ ਤਿਤਕ ਪਹੁੰਚੇ
ਉੱਚੀ ਉੱਚੀ ਆਵਾਜ਼ ਵਿੱਚ ਉਹ ਬੋਲਦਾ ਜਾਂਦਾ ਨਕੀਬ ਕਿ ਮਾਤਾ ਸੁੰਦਰੀ ਦਾ ਪੁੱਤਰ ਅਜੀਤ ਸਿੰਘ ਉਹ ਆ ਰਿਹਾ, ਜਿਹਨਾਂ ਨੇ ਦਰਸ਼ਨ ਕਰਨੇ ਨੇ ਅੱਗੇ ਆ ਕੇ ਦਰਸ਼ਨ ਕਰ ਲੋ। ਏਦਾਂ ਉਹ ਨਕੀਬ ਅੱਗੇ ਅੱਗੇ ਬੋਲਦੇ ਜਾਂਦੇ ਸਨ।
ਦੇਗ ਵਿਸਾਲ ਹੋਤ ਨਿਤ ਰਹਿ
ਹੁਣ ਮਾਤਾ ਜੀ ਦੀ ਅਗਵਾਈ ਸੀ, ਗੁਰੂ ਕਾ ਲੰਗਰ ਵੀ ਚੱਲਦਾ ਸੀ, ਇਸ ਕਰਕੇ ਲੰਗਰ ਕਹਿੰਦੇ ਵਿਸ਼ਾਲ ਚੱਲਦਾ, ਸਵੇਰੇ ਸ਼ਾਮ ਹਰ ਵੇਲੇ ਗੁਰੂ ਕਾ ਲੰਗਰ ਚੱਲਦਾ ਰਹਿੰਦਾ ਹੈ।
ਆਪਣਾ ਬਿਰਾਨਾ ਚੈ ਜੋ ਚੈ
ਉੱਥੇ ਭਾਵੇਂ ਕੋਈ ਆਪਣਾ ਆਵੇ ਤੇ ਭਾਵੇਂ ਕੋਈ ਬੇਗਾਨਾ ਆਵੇ, ਸਭ ਨੂੰ ਪ੍ਰਸ਼ਾਦਾ ਗੁਰੂ ਕੇ ਲੰਗਰਾਂ ਵਿੱਚੋਂ ਮਿਲਦਾ। ਮਾਤਾ ਸੁੰਦਰੀ ਜੀ ਲੰਗਰ ਦਾ ਖਾਸ ਕਰਕੇ ਉਚੇਚਾ ਪ੍ਰਬੰਧ ਆਪਣੀ ਨਿਗਰਾਨੀ ਚ ਰੱਖਦੇ ਨੇ, ਕੋਈ ਵੀ ਆਵੇ ਭਾਵੇਂ ਕੋਈ ਗਰੀਬ ਹੈ, ਅਮੀਰ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਮੁਸਲਮਾਨ ਹੈ, ਹਿੰਦੂ ਹੈ, ਕਿਸੇ ਵੀ ਧਰਮ ਮਜ਼ਹਬ ਦਾ ਧਾਰ ਨਹੀਂ ਹੋਵੇ, ਜਿਹੜਾ ਵੀ ਗੁਰੂ ਕੇ ਲੰਗਰਾਂ ਵਿੱਚ ਆਉਂਦਾ ਹੈ, ਮਾਤਾ ਜੀ ਦੇ ਲੰਗਰਾਂ ਦੇ ਵਿੱਚੋਂ ਉਹਨਾਂ ਨੂੰ ਲੰਗਰ ਛਕਣ ਨੂੰ ਪ੍ਰਾਪਤ ਹੁੰਦਾ ਹੈ।
ਸੰਗਤ ਕਨੀ ਦਰਸ ਕੋ ਆਵੇ, ਦਰਸ਼ਨ ਮਾਤ ਸੁੰਦਰੀ ਪਾਵੇ।
ਇਧਰੋਂ ਪੰਜਾਬ ਤੋਂ ਵੀ ਬਹੁਤ ਸੰਗਤ ਜਾਂਦੀ ਹੈ ਦਿੱਲੀ, ਮਾਤਾ ਸੁੰਦਰੀ ਜੀ ਨੂੰ ਜਾ ਕੇ ਮਿਲਦੇ ਨੇ, ਬੜੇ ਪਿਆਰ ਨਾਲ ਸਤਿਕਾਰ ਨਾਲ ਮਾਤਾ ਸੁੰਦਰੀ ਜੀ ਦੇ ਜਾ ਕੇ ਦਰਸ਼ਨ ਕਰਦੇ ਹਨ।
ਇੱਕ ਬੈਠੇ ਇਹ ਵੀ ਪੁਜਵਾਵੇ,
ਮਾਤਾ ਜੀ ਦੇ ਕੋਲ ਬਹਿ ਕੇ ਅਜੀਤ ਸਿੰਘ ਵੀ ਆਪਣੀ ਪੂਜਾ ਕਰਾਉਂਦਾ। ਹੁਣ ਸੰਗਤ ਜਿਹੜੀ ਪੰਜਾਬ ਤੋਂ ਜਾਂਦੀ ਉਹ ਮਾਤਾ ਜੀ ਦੀ ਪੂਜਾ ਕਰਦੇ ਨੇ, ਨਮਸਕਾਰ ਕਰਦੇ ਨੇ, ਮਾਤਾ ਹਨ, ਤੇ ਇਹ ਵੀ ਨਾਲ ਬਹਿ ਜਾਂਦਾ ਗੱਦੀ ਲਾ ਕੇ, ਇਹ ਵੀ ਆਪਣੀ ਪੂਜਾ ਕੋਲ ਬਹਿ ਕੇ ਕਰਵਾਉਂਦਾ ਹੈ।
ਕਿਤਕ ਭੇਟ ਸਿੱਕੇ ਆਨ ਚੜਾਵੇ,
ਔਰ ਜਿਹੜੇ ਸਿੱਖ ਦੇ ਦਾ ਸਤਿਕਾਰ ਵੀ ਕਰਦੇ ਨੇ ਵੀ ਮਾਤਾ ਨੇ ਇਹਨੂੰ ਪਾਲਿਆ, ਮਾਤਾ ਦਾ ਪਾਲਕ ਪੁੱਤਰ ਹੈ, ਤੇ ਪਾਲਕ ਪੁੱਤਰ ਜਾਣ ਕੇ ਸਿੱਖ ਜਿਹੜੇ ਨੇ ਕੁਝ ਪਿਟਾਵਾਂ ਲਿਆ ਕੇ ਅਜੀਤ ਸਿੰਘ ਨੂੰ ਵੀ ਚੜਾਉਂਦੇ ਹਨ।
ਸ੍ਰੀ ਪਾਓ ਸੰਗਤ ਕੋ ਦੇਤ,
ਔਰ ਅਜੀਤ ਸਿੰਘ ਜਿਵੇਂ ਗੁਰੂ ਘਰ ਦੀ ਮਰਿਆਦਾ ਦਾ ਤੇ ਇਹਨੂੰ ਪਤਾ ਹੀ ਸੀ, ਗੁਰੂ ਘਰ ਵਿੱਚ ਹੀ ਰਿਹਾ ਬਚਪਨ ਤੋਂ, ਤੇ ਜਿਹੜੀਆਂ ਸਿੱਖ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਫਿਰ ਆਪਣੇ ਵੱਲੋਂ ਸਿਰੇ ਪਾਓ ਵੀ ਦਿੰਦਾ ਹੈ।
ਇਤ ਗੁਰਨ ਕੀ ਕਰਤ ਸੁਚੇਤ,
ਜਿਹੜੀ ਗੁਰੂ ਘਰ ਦੀ ਮਰਿਆਦਾ ਸੀ ਜਿਵੇਂ ਪਹਿਲਾਂ ਹੁੰਦੀ ਸੀ ਕਿ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਸਿਰੇ ਪਾਓ ਦੇ ਕੇ ਵਿਦਾ ਕਰਨਾ, ਉਹ ਸਾਰੀ ਰੀਤ ਪਾਲਦਾ ਹੈ।
ਦੇਸ਼ ਵਿਦੇਸ਼ਨ ਵਿਦਤੇ ਹੋ ਕਨੋ, ਗੁਰ ਕੋ ਪੁੱਤਰ ਗੁਰੂ ਇਹ ਬਨੋ।
ਹੁਣ ਅਜੀਤ ਸਿੰਘ ਦਾ ਨਾਂ ਦੇਸ਼ ਵਿਦੇਸ਼ ਸਾਰੇ ਪਾਸੇ ਪ੍ਰਗਟ ਹੋ ਗਿਆ, ਇਹ ਗੱਲਾਂ ਵੀ ਹੋਣ ਲੱਗ ਪਈਆਂ ਵੀ ਇਹ ਗੁਰੂ ਦਾ ਪੁੱਤਰ ਹੈ, ਹੁਣ ਇਹੀ ਗੁਰੂ ਬਣੇਗਾ ਗੁਰੂ ਸਾਹਿਬ ਤੋਂ ਬਾਅਦ। ਇੱਥੋਂ ਤੱਕ ਵੀ ਇਹ ਗੱਲਾਂ ਹੋਣ ਲੱਗ ਪਈਆਂ ਕਿ ਅਜੀਤ ਸਿੰਘ ਹੁਣ ਗੁਰੂ ਦਾ ਪੁੱਤਰ ਹੈ, ਮਾਤਾ ਜੀ ਨੇ ਪਾਲਿਆ, ਤੇ ਜਿਹੜਾ ਪੁੱਤਰ ਪਾਲਿਆ ਹੁੰਦਾ ਉਹ ਵੀ ਪੁੱਤਰ ਹੀ ਹੁੰਦਾ, ਤੇ ਫਿਰ ਇਹ ਗੁਰੂ ਸਾਹਿਬ ਦਾ ਵੀ ਪੁੱਤਰ ਹੋਇਆ, ਹੁਣ ਇਹ ਸਤਿਗੁਰਾਂ ਤੋਂ ਬਾਅਦ ਇਹੀ ਗੁਰੂ ਹੋਵੇਗਾ।
ਕੋ ਕੋ ਸਿਆਣੇ ਸਿੱਖ ਨਾ ਮਾਨੈ, ਮਾਤਾ ਕੋ ਪਾਲਕ ਪਹਿਚਾਨੈ।
ਪਰ ਜਿਹੜੇ ਸਿਆਣੇ ਸਿਆਣੇ ਸਿੱਖ ਸਨ ਭਾਈ ਮਨੀ ਸਿੰਘ ਜੀ ਵਰਗੇ, ਹੋਰ ਜਿਹੜੇ ਗੁਰਮੁਖ ਸਿੱਖ ਸਨ, ਉਹ ਇਹ ਜਾਣਦੇ ਸਨ ਕਿ ਇਹਦੇ ਵਿੱਚ ਗੁਰੂ ਵਾਲੇ ਲੱਛਣ ਕੋਈ ਨਹੀਂ, ਗੁਰੂ ਬਣਨ ਵਾਲੇ ਜਿਹੜੇ ਲੱਛਣ ਹੁੰਦੇ ਨੇ ਉਹ ਇਹਦੇ ਵਿੱਚ ਨਹੀਂ। ਉਹ ਇਹ ਜਾਣਦੇ ਨੇ ਕਿ ਇਹ ਤਾਂ ਕੇਵਲ ਮਾਤਾ ਸੁੰਦਰੀ ਦਾ ਪਾਲਿਆ ਹੋਇਆ ਪਾਲਕ ਪੁੱਤਰ ਹੈ। ਬਹੁਤੇ ਲੋਕਾਂ ਵਿੱਚ ਤਾਂ ਇਹੀ ਭਰਮ ਪੈ ਗਿਆ ਵੀ ਸ਼ਾਇਦ ਇਹ ਵੀ ਗੁਰੂ ਦਾ ਪੁੱਤਰ ਹੈ। ਕਈ ਸਿੱਖ ਜਿਹੜੇ ਨਵੇਂ ਆਉਂਦੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਮਾਤਾ ਦਾ ਪਾਲਿਆ ਹੋਇਆ ਪੁੱਤਰ ਹੈ। ਇਹ ਤਾਂ ਜਿਹੜੇ ਕੁਝ ਭੇਤੀ ਸਿੱਖ ਨੇ, ਪੁਰਾਣੇ ਸਿੱਖ ਨੇ, ਉਹਨਾਂ ਨੂੰ ਪਤਾ ਹੈ ਕਿ ਜਿਹੜਾ ਅਜੀਤ ਸਿੰਘ ਹੈ ਇਹ ਮਾਤਾ ਸੁੰਦਰੀ ਜੀ ਦਾ ਪਾਲਿਆ ਹੋਇਆ ਪਾਲਕ ਪੁੱਤਰ ਹੈ।
ਗੁਰਤਾ ਕੋ ਪਈਤ ਨੈ ਲੱਛਣ,
ਇਹਦੇ ਵਿੱਚ ਗੁਰਿਆਈ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ। ਇੱਕ ਗੁਰੂ ਦੇ ਜਿਹੜੇ ਲੱਛਣ ਹੁੰਦੇ ਨੇ ਉਹ ਇਹਦੇ ਵਿੱਚ ਨਹੀਂ ਦਿਸਦੇ।
ਸਮਝਤ ਗੁਰ ਕੇ ਸਿੱਖ ਵਿਚਛਣ,
ਔਰ ਗੁਰੂ ਕੇ ਸਿੱਖ ਜਿਹੜੇ ਨੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ। ਜਿਹੜੇ ਗੁਰੂ ਕੀ ਸਿੱਖੀ ਧਾਰਨ ਕਰਨ ਵਾਲੇ ਭਾਈ ਮਨੀ ਸਿੰਘ ਜੀ ਵਰਗੇ ਔਰ ਨਵਾਬ ਕਪੂਰ ਸਿੰਘ ਜੀ ਵਰਗੇ ਜਿਹੜੇ ਸਿੰਘ ਸਨ, ਉਹ ਇਹ ਜਾਣਦੇ ਸਨ ਕਿ ਇਹਦੇ ਵਿੱਚ ਗੁਰਤਾ ਗੱਦੀ ਵਾਲੇ ਕੋਈ ਲੱਛਣ ਨਹੀਂ ਹਨ।
ਕਿਤਕ ਸਮਾਂ ਇਸ ਰੀਤ ਬਿਤਾਇਓ,
ਇਸੇ ਰੀਤੀ ਨਾਲ ਕੁਝ ਸਮਾਂ ਅਜੀਤ ਸਿੰਘ ਨੇ ਦਿੱਲੀ ਵਿੱਚ ਬਤੀਤ ਕੀਤਾ ਹੈ।
ਜਵਾਨ ਸਮਾਨ ਨੀ ਗਰਬਾਇਓ,
ਔਰ ਸਮਾਂ ਸਮਾਂ ਜਿਵੇਂ ਬੀਤਿਆ, ਜਦੋਂ ਜਵਾਨ ਹੋ ਗਿਆ ਉਧਰ ਪ੍ਰਭਤਾ, ਉਧਰ ਜਵਾਨੀ, ਉਧਰ ਧਨ, ਹੁਣ ਤਿੰਨੇ ਨਸ਼ੇ ਰਲ ਜਾਣ ਤੇ ਕੀ ਹੋਵੇਗਾ? ਜਾਂ ਤਾਂ ਗੁਰਮਤ ਦਾ ਧਾਰ ਨਹੀਂ ਹੁੰਦਾ ਤੇ ਜਰ ਲੈਂਦਾ, ਪਰ ਗੁਰਮਤ ਨਹੀਂ ਸੀ, ਕੱਲਾ ਵਿਖਾਵਾ ਸੀ ਇਹਦੇ ਅੰਦਰ। ਕਹਿੰਦੇ ਉਧਰ ਜਵਾਨੀ ਹੈ, ਉਧਰ ਪ੍ਰਭਤਾ ਵੀ ਬੜੀ, 60 ਘੋੜ ਸਵਾਰ ਇਹਦੇ ਨਾਲ ਰਹਿੰਦੇ ਨੇ, ਦਿੱਲੀ ਦੇ ਬਾਜ਼ਾਰਾਂ ਵਿੱਚ ਨਿਕਲਦਾ ਤੇ ਅੱਗੇ ਅੱਗੇ ਨਕੀਬ ਇਹਦਾ ਜਸ ਕਰਦੇ ਜਾਂਦੇ ਨੇ, ਲੋਕ ਆ ਕੇ ਹਜ਼ਾਰਾਂ ਇਹਨੂੰ ਪੂਜਦੇ ਨੇ, ਪ੍ਰਭਤਾ ਵੀ ਸੀ। ਕਹਿੰਦੇ ਉਹ ਇਹਦੇ ਕੋਲੋਂ ਜਰੀ ਨਹੀਂ ਗਈ। ਤੁਲਸੀ ਜੀ ਨੇ ਵੀ ਲਿਖਿਆ ਨਾ, ਤੁਲਸੀ ਐਸਾ ਕੋਏ ਨਾ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਐਸਾ ਇਸ ਜਗਤ ਦੇ ਵਿੱਚ ਕੋਈ ਨਹੀਂ ਜੰਮਿਆ ਜਿਹਨੂੰ ਵਡਿਆਈ ਮਿਲੀ ਹੋਵੇ ਔਰ ਉਹਦੇ ਅੰਦਰ ਹੰਕਾਰ ਨਾ ਆਇਆ ਹੋਵੇ। ਕੋਈ ਤੋਂ ਭਾਵ ਇੱਥੇ ਕੋਈ ਵਿਰਲਾ ਜਿਹੜਾ ਗੁਰਸਿੱਖੀ ਦੇ ਸੰਚੇ ਵਿੱਚ ਟਲਿਆ ਹੋਵੇ ਉਹ ਵਡਿਆਈ ਪ੍ਰਾਪਤ ਕਰਕੇ ਝੁੱਕ ਜਾਂਦਾ ਹਲੀਮੀ ਸਹਿਤ। ਪਰ ਬਹੁਤੇ 99% ਉਹਨਾਂ ਲੋਕਾਂ ਦੀ ਗਿਣਤੀ ਹੈ ਜਿਨ੍ਹਾਂ ਨੂੰ ਪ੍ਰਭਤਾ ਮਿਲਦੀ ਹੈ ਤੇ ਹੰਕਾਰੇ ਜਾਂਦੇ ਨੇ, ਹੰਕਾਰ ਸਹਿਤ ਹੋ ਜਾਂਦੇ ਨੇ। ਅਜੀਤ ਸਿੰਘ ਵੀ ਉਹਨਾਂ ਵਿੱਚੋਂ ਇੱਕ ਸੀ, ਪ੍ਰਭਤਾ ਸੀ, ਵਡਿਆਈ ਸੀ। ਉਸ ਵਡਿਆਈ ਕਰਕੇ ਅਜੀਤ ਸਿੰਘ ਦਾ ਹਿਰਦਾ ਵੀ ਗਰਭ ਸਹਿਤ ਹੰਕਾਰ ਸਹਿਤ ਹੋ ਗਿਆ।
ਕੁਛ ਮਾਤਾ ਕੋ ਕਯੋ ਨ ਮਾਨੈ,
ਹੁਣ ਇੰਨਾ ਜ਼ਿਆਦਾ ਹੰਕਾਰਿਆ ਗਿਆ। ਪਹਿਲਾਂ ਤਾਂ ਮਾਤਾ ਦਾ ਕੋਈ ਕੋਈ ਬਚਨ ਕਦੇ ਮੰਨ ਲੈਂਦਾ ਸੀ, ਕਦੇ ਮੋੜ ਦਿੰਦਾ ਸੀ, ਤੇ ਮਾਤਾ ਜੀ ਵੀ ਲਾੜ ਵਿੱਚ ਇਹਨੂੰ ਕੁਝ ਕਹਿੰਦੇ ਨਹੀਂ ਸੀ। ਹੁਣ ਇੰਨਾ ਜ਼ਿਆਦਾ ਵਿਟਰ ਗਿਆ, ਹੰਕਾਰੀ ਹੋ ਗਿਆ ਕਿ ਮਾਤਾ ਜੀ ਦਾ ਕੋਈ ਵੀ ਬਚਨ ਨਹੀਂ ਮੰਨਦਾ, ਮਾਤਾ ਜੀ ਦੀ ਕੋਈ ਆਗਿਆ ਨਹੀਂ ਮੰਨਦਾ।
ਜਿਉਂ ਮਨ ਆਏ ਤਥਾ ਕ੍ਰਿਤ ਠਾਨੈ,
ਜੋ ਇਹਦੇ ਮਨ ਵਿੱਚ ਆਉਂਦੀ ਆ ਉਹੀ ਕਰਦਾ। ਮਾਤਾ ਜੀ ਦੀ ਆਗਿਆ ਨਹੀਂ ਮੰਨਦਾ, ਮਾਤਾ ਜੀ ਦਾ ਕਹਿਣਾ ਨਹੀਂ ਮੰਨਦਾ। ਹਾਲਾਂਕਿ ਮਾਤਾ ਜੀ ਉਸ ਵੇਲੇ ਸਾਰੇ ਪੰਥ ਦੀ ਅਗਵਾਈ ਕਰ ਰਹੇ ਨੇ ਮਾਤਾ ਸੁੰਦਰੀ ਦੀ, ਪਰ ਇਹਨੇ ਮਾਤਾ ਜੀ ਦਾ ਕਹਿਣਾ ਨਾ ਮੰਨਣਾ, ਜੋ ਮਾਤਾ ਜੀ ਨੇ ਕਹਿਣਾ ਉਹਦੇ ਤੋਂ ਉਲਟ ਚੱਲਣਾ।
ਵਰਜੈ ਬਾਰ ਬਾਰ ਕ੍ਰਿਤ ਖੋਟੇ,
ਜਦੋਂ ਇਹ ਖੋਟੇ ਕੰਮ ਕਰਦਾ ਹੈ, ਭੈੜੇ ਕੰਮ ਕਰਦਾ ਹੈ, ਮਾੜੇ ਕੰਮ ਕਰਦਾ ਹੈ, ਤਾਂ ਮਾਤਾ ਸੁੰਦਰੀ ਜੀ ਇਹਨੂੰ ਵਾਰ ਵਾਰ ਵਰਜਦੇ ਨੇ, ਵਾਰ ਵਾਰ ਇਹਨੂੰ ਰੋਕਦੇ ਨੇ।
ਚਲੈ ਕੁਮਗ ਗਰਭਤ ਮਤ ਮੋਟੀ,
ਔਰ ਮੋਟੀ ਮਤ ਦਾ ਧਾਰ ਨਹੀਂ ਹੈ, ਔਰ ਗਰਭ ਦੇ ਹੰਕਾਰ ਦੇ ਨਸ਼ੇ ਵਿੱਚ ਮਤਾ ਹੋਇਆ ਟੇਢੇ ਰਸਤੇ ਤੇ ਚੱਲਦਾ, ਭੈੜੇ ਰਸਤੇ ਤੇ ਚੱਲਦਾ ਹੈ।
ਸਾਹਿਬ ਦੇਵੀ ਭੇਜੀ ਜਵੈ,
ਖਾਲਸਾ ਜੀ ਜਦੋਂ ਮਾਤਾ ਸਾਹਿਬ ਦੇਵਾਂ ਜੀ ਨੂੰ ਕਲਗੀਧਰ ਜੀ ਨੇ ਭੇਜਿਆ ਸੀ ਨਾ ਸ੍ਰੀ ਹਜ਼ੂਰ ਸਾਹਿਬ ਤੋਂ, ਪਿੱਛੇ ਆਪ ਜੀ ਨੂੰ ਬਚਨ ਸੁਣੇ ਨੇ ਕਿ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਦੋਂ ਮਾਤਾ ਸਾਹਿਬ ਦੇਵਾਂ ਜੀ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਦਿੱਲੀ ਭੇਜਿਆ ਸੀ,
ਕਸ਼ਟ ਬਸਤਰ ਕਸ਼ਟ ਸ਼ਸਤਰ ਸੌਂਪੇ ਗੁਰ ਤਵੈ,
ਕਲਗੀਧਰ ਨੇ 6 ਸ਼ਸਤਰ ਉਹ ਮਾਤਾ ਸਾਹਿਬ ਦੇਵਾਂ ਜੀ ਨੂੰ ਦੇ ਕੇ ਭੇਜੇ ਸਨ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਗਾਤਰੇ ਦੇ ਸਨ, 10ਵੇਂ ਪਾਤਸ਼ਾਹ ਦੇ ਗਾਤਰੇ ਦੇ ਸਨ। ਉਹ 6 ਸ਼ਸਤਰ ਜਿਹੜੇ ਵੱਡੇ ਸਤਿਗੁਰਾਂ ਦੇ ਗਾਤਰੇ ਦੇ ਸਨ, ਉਹ ਮਾਤਾ ਸਾਹਿਬ ਦੇਵਾਂ ਜੀ ਨੂੰ ਦੇ ਕੇ ਭੇਜੇ ਸਨ।
ਤਿਨ ਕੀ ਪੂਜਾ ਮਾਤ ਕਰਾਵੈ,
ਔਰ ਮਾਤਾ ਸਾਹਿਬ ਦੇਵਾਂ ਜੀ ਨੂੰ ਕਿਹਾ ਸੀ ਸਾਡੇ ਦਰਸ਼ਨਾਂ ਦੀ ਇੱਛਾ ਹੋਵੇ ਤੇ ਇਹਨਾਂ ਦੀ ਪੂਜਾ ਕਰਨਾ, ਇਹਨਾਂ ਵਿੱਚੋਂ ਸਾਡੇ ਦਰਸ਼ਨ ਹੋਣਗੇ। ਮਾਤਾ ਸਾਹਿਬ ਦੇਵਾਂ ਜੀ ਤਾਂ ਸਰੀਰ ਛੱਡ ਗਏ, ਉਹਨਾਂ ਤੋਂ ਬਾਅਦ ਜਿਹੜੇ ਉਹ ਸ਼ਸਤਰ ਸਨ ਉਹ ਮਾਤਾ ਸੁੰਦਰੀ ਜੀ ਉਹਨਾਂ ਦੀ ਸੇਵਾ ਕਰਦੇ। ਮਾਤਾ ਸੁੰਦਰੀ ਜੀ ਨੇ ਉਚੇਚਾ ਵਧੀਆ ਇੱਕ ਪਲਘਾ ਬਣਾ ਕੇ ਉੱਤੇ ਚੰਦੋਆ ਤਾਣਿਆ ਹੋਇਆ, ਥੱਲੇ ਉਹਨਾਂ ਸ਼ਸਤਰਾਂ ਨੂੰ ਰੱਖ ਕੇ ਮਾਤਾ ਸੁੰਦਰੀ ਜੀ ਉਹਨਾਂ ਸ਼ਸਤਰਾਂ ਦੀ ਸੇਵਾ ਕਰਦੇ ਹਨ।
ਪਤੀ ਸਮਝਾਨੈ ਤੀਸ ਨਿਵਾਵੈ,
ਮਾਤਾ ਸੁੰਦਰੀ ਜੀ ਉਹਨਾਂ ਸ਼ਸਤਰਾਂ ਦੀ ਇੰਨੀ ਸੇਵਾ ਕਰਦੇ ਨੇ ਕਿ ਉਹਨਾਂ ਸ਼ਸਤਰਾਂ ਨੂੰ ਆਪਣੇ ਪਤੀ ਦਾ ਰੂਪ ਕਰਕੇ ਜਾਣਦੇ ਨੇ, ਕਿਉਂਕਿ ਮਾਤਾ ਸਾਹਿਬ ਦੇਵਾਂ ਜੀ ਨੂੰ ਕਿਹਾ ਸੀ ਕਲਗੀਧਰ ਨੇ ਕਿ ਇਹਨਾਂ ਵਿੱਚੋਂ ਤੁਹਾਨੂੰ ਮੇਰੇ ਸਰੂਪ ਦੇ ਦਰਸ਼ਨ ਹੋਣਗੇ। ਤੋ ਮਾਤਾ ਜੀ ਵੀ ਉਸੇ ਤਰ੍ਹਾਂ ਜਾਣਦੇ ਰਹੇ, ਮਾਤਾ ਸੁੰਦਰੀ ਜੀ ਵੀ ਪਤੀ ਰੂਪ ਕਰਕੇ ਉਹਨਾਂ ਸ਼ਸਤਰਾਂ ਦਾ ਜਾਣ ਕੇ ਪੂਜਾ ਕਰਦੇ ਰਹੇ।
ਜੁਗ ਤਰਵਾਰ ਜੁਗਮੀ ਜਮਦਰ,
ਉਹਨੇ 6 ਸ਼ਸਤਰ ਕਿਹੜੇ ਸਨ? 2 ਤਲਵਾਰਾਂ ਸਨ, ਵੱਡੀਆਂ ਬੜੀਆਂ ਸੋਹਣੀਆਂ ਤਲਵਾਰਾਂ, ਗੁਰੂ ਹਰਗੋਬਿੰਦ ਸਾਹਿਬ ਦੇ ਗਾਤਰੇ ਦੀਆਂ ਤਲਵਾਰਾਂ ਸਨ। 2 ਤਲਵਾਰਾਂ ਸਨ ਤੇ 2 ਹੀ ਕਟਾਰਾਂ ਸਨ।
ਪੇਸ਼ ਕਬਜ ਖਸ਼ਟਮ ਖਰ ਖੰਜਰ,
ਇੱਕ ਪੇਸ਼ ਕਬਜ ਸੀ ਔਰ 6ਵਾਂ ਇੱਕ ਸੀ ਖੰਜਰ। ਇਹ 6 ਦੇ 6 ਸ਼ਸਤਰ ਹੁਣ ਵੀ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸੁਸ਼ੋਭਿਤ ਹਨ। ਤੋ ਇਹ 6 ਸ਼ਸਤਰ ਸਨ ਜੋ ਮਾਤਾ ਸੁੰਦਰੀ ਜੀ ਜਿਨ੍ਹਾਂ ਦੀ ਪੂਜਾ ਕਰਦੇ ਨੇ।
ਅਜਬ ਮੀਰ ਮਾਈ ਕੇ ਦਸਤੇ,
ਇਹੋ ਜਿਹੇ ਸੋਹਣੇ ਸ਼ਸਤਰ ਨੇ ਕਿ ਜਿਹੜੀ ਇੱਕ ਵਧੀਆ ਮੱਛੀ ਹੁੰਦੀ ਹੈ ਨਾ ਪਾਣੀ ਦੇ ਵਿੱਚ, ਉਸ ਵਧੀਆ ਮੋਟੀ ਮੱਛੀ ਦੀ ਇੱਕ ਹੱਡੀ ਹੈ ਬੜੀ ਮਜ਼ਬੂਤ ਹੁੰਦੀ ਹੈ, ਉਹਦੇ ਦਸਤੇ ਬਣੇ ਹੋਏ ਨੇ, ਇਹਦੇ ਜਿਹੜੇ ਮੁੱਠੇ ਨੇ ਨਾ ਉਹਦੀ ਹੱਡੀ ਦੇ ਬਣੇ ਹੋਏ ਨੇ, ਕਿਉਂਕਿ ਜਿਹੜੇ ਪੇਸ਼ ਕਬਜ ਹੁੰਦੇ ਨੇ ਜਾਂ ਖੰਜਰ ਆਦਿਕ ਹੁੰਦੇ ਨੇ ਉਹਨਾਂ ਦੇ ਉੱਤੇ ਹਾਥੀ ਦੇ ਦੰਦ, ਹਾਥੀ ਦੀ ਹੱਡੀ ਜਾਂ 12 ਸਿੰਘਾਂ ਤੇ ਜਾਂ ਮੱਛੀ ਦੀ ਹੱਡੀ ਦੇ ਵੀ ਜਿਹੜੀ ਵਧੀਆ ਮੱਛੀ ਹੱਡੀ ਉਹਦੀ ਮਜ਼ਬੂਤ ਹੁੰਦੀ ਹੈ, ਉਹ ਇਹਦੇ ਤੇ ਜਿਹੜੇ ਦਸਤੇ ਦੇ ਉੱਤੇ ਲੱਗੇ ਹੋਏ ਹੱਡੀ ਹੈ ਉਹ ਮੱਛੀ ਦੀ ਹੱਡੀ ਲੱਗੀ ਹੋਈ ਹੈ, ਬੜੇ ਕੀਮਤੀ ਹਨ।
ਸ਼ੁਭ ਮਿਆਨ ਸ਼ੁਭ ਲੋਹਾ ਲੱਤੇ,
ਮਿਆਨ ਬੜੇ ਸੋਹਣੇ ਨੇ, ਲੋਹਾ ਬੜਾ ਕਮਾਲ ਦਾ ਹੈ। ਸ਼ਸਤਰ ਗੁਰੂ ਹਰਗੋਬਿੰਦ ਸਾਹਿਬ ਦੇ ਗਾਤਰੇ ਦੇ ਸ਼ਸਤਰ ਸਨ, ਦਸਵੇਂ ਪਾਤਸ਼ਾਹ ਨੇ ਅੰਗੀਕਾਰ ਕੀਤੇ। ਹੁਣ ਮਹਾਰਾਜ ਜੀ ਜਿਹੜੇ ਸ਼ਸਤਰ ਗਾਤਰੇ ਰੱਖਦੇ ਨੇ, ਉਹ ਸ਼ਸਤਰ ਕੋਈ ਸਤਿਗੁਰਾਂ ਦਾ ਤਾਂ ਸਿੰਘ ਜਿਹੜੇ ਸਨ, ਉਹ ਵੀ ਲੱਖ ਲੱਖ ਰੁਪਏ ਦੀ, ਸਵਾ ਸਵਾ ਲੱਖ ਦੀ ਗਾਤਰੇ ਕਿਰਪਾਨ ਪਾਉਂਦੇ ਸੀ, ਤੇ ਸਤਿਗੁਰਾਂ ਦੇ ਆਪਣੇ ਗਾਤਰੇ ਕਿੱਡੇ ਕਮਾਲ ਦੇ ਸ਼ਸਤਰ ਹੋਣਗੇ। ਇਹੋ ਜਿਹੇ ਸੋਹਣੇ ਸ਼ਸਤਰ ਨੇ ਜਿਨ੍ਹਾਂ ਦਾ ਲੋਹਾ ਵੀ ਬੜੇ ਕਮਾਲ ਦਾ, ਔਰ ਜਿਨ੍ਹਾਂ ਦੇ ਦਸਤੇ ਵੀ ਬੜੇ ਕਮਾਲ ਦੇ, ਮਿਆਨ ਬੜੇ ਸੁੰਦਰ ਬਣੇ ਹੋਏ ਨੇ।
ਚੰਦਨ ਧੂਪ ਪੁਸ਼ਪ ਅਰਪੰਤੇ,
ਮਾਤਾ ਸੁੰਦਰੀ ਜੀ ਉਹਨਾਂ ਸ਼ਸਤਰਾਂ ਦੀ ਪੂਜਾ ਕਰਦੇ ਨੇ। ਚੰਦਨ ਦਾ ਚਰਚਣ ਕਰਨਾ, ਧੂਪ ਤੁਖਾਉਣੀ, ਫਿਰ ਉਹਨਾਂ ਤੇ ਫੁੱਲਾਂ ਦੀ ਸੁਗੰਧੀ ਦਾ ਫੁਲੇਲ ਦਾ ਅਤਰ ਫੁਲੇਲ ਛਿੜਕਣਾ,
ਆਦਰ ਛਾਦਤ ਬਸਨ ਰਖੰਤੇ,
ਬੜੇ ਸਤਿਕਾਰ ਨਾਲ ਉਹਨਾਂ ਸ਼ਸਤਰਾਂ ਨੂੰ ਕੱਜ ਕੇ ਰੱਖਦੇ ਨੇ, ਉੱਤੇ ਚਾਦਰ ਪਾ ਕੇ ਨਾ, ਫਿਰ ਉਹਨਾਂ ਸ਼ਸਤਰਾਂ ਨੂੰ ਢੱਕ ਕੇ ਰੱਖਦੇ ਹਨ।
ਤਿੰਨੋ ਅਜੀਤ ਸਿੰਘ ਜਬ ਹੀਰੇ, ਤਰੋ ਅੰਗ ਮੈਂ ਚੈਤ ਕਨੇਰੇ,
ਸ਼ਸਤਰ ਜਦੋਂ ਅਜੀਤ ਸਿੰਘ ਨੇ ਵੇਖੇ ਨਾ, ਮਾਤਾ ਦੇ ਪਾਲਕ ਪੁੱਤਰ ਨੇ, ਉਹ ਸ਼ਸਤਰ ਜਦੋਂ ਅਜੀਤ ਸਿੰਘ ਨੇ ਵੇਖੇ ਤੇ ਵੇਖ ਕੇ ਨੇ ਆਖਿਆ ਵੀ ਇਹ ਸ਼ਸਤਰ ਤਾਂ ਮੈਂ ਆਪਣੇ ਗਾਤਰੇ ਪਾਵਾਂ, ਏਡੇ ਵਧੀਆ ਸ਼ਸਤਰ ਨੇ। ਵੇਖੋ ਮਤੀ ਦੇ ਉੱਤੇ ਕਿਵੇਂ ਪੜਦਾ ਪਿਆ ਅਜੀਤ ਸਿੰਘ ਦੇ। ਮਾਤਾ ਸੁੰਦਰੀ ਦੇ ਬਚਨਾਂ ਤੋਂ ਬਾਹਰ ਚੱਲਦਾ, ਮਾਤਾ ਜੀ ਦੀ ਆਗਿਆ ਨਹੀਂ ਮੰਨਦਾ, ਤੇ ਫਿਰ ਉਹ ਜਿਹੜੇ ਸ਼ਸਤਰ ਇਹਨੇ ਵੇਖੇ ਤੇ ਵੇਖ ਕੇ ਸੋਚਦਾ ਵੀ ਇਹ ਸ਼ਸਤਰ ਮੈਂ ਆਪਣੇ ਗਾਤਰੇ ਪਾਵਾਂ।
ਸ਼ੰਕਤ ਮਨ ਮਾਤਾ ਤੇਰਾ,
ਪਰ ਮਨ ਵਿੱਚ ਇਹਦੇ ਫੁਰਨਾ ਵੀ ਮੈਂ ਸ਼ਸਤਰ ਗਾਤਰੇ ਪਾਵਾਂ, ਪਰ ਮਾਤਾ ਸੁੰਦਰੀ ਜੀ ਤੋਂ ਥੋੜਾ ਜਿਹਾ ਡਰ ਵੀ ਰੱਖਦਾ ਕਿ ਮਾਤਾ ਜੀ ਇਹਨਾਂ ਸ਼ਸਤਰਾਂ ਦੀ ਪੂਜਾ ਕਰਦੇ ਨੇ।
ਤੋ ਲੈਣੇ ਤੀ ਨਿਤ ਜੈ,
ਫਿਰ ਵੀ ਉਹ ਸ਼ਸਤਰ ਰੋਜ਼ ਲੈਣਾ ਚਾਹੁੰਦਾ ਕਿ ਮੈਂ ਇਹ ਸ਼ਸਤਰ ਗਾਤਰੇ ਪਾਵਾਂ, ਇਹ ਕਿਰਪਾਨਾ ਮੈਂ ਆਪਣੇ ਗਾਤਰੇ ਧਾਰਨ ਕਰਾਂ।
ਇੱਕ ਦਿਨ ਕਹੋ ਅੰਗ ਮੈਂ ਤਾਰੋ, ਪੁਰ ਵਿਚਰੋ ਤਰਹਿਆ ਸੰਭਾਰੋ।
ਇਹਦੇ ਮਨ ਚ ਪਹਿਲਾਂ ਦਾ ਸੀ, ਪਰ ਇੱਕ ਦਿਨ ਇਹਨੇ ਜਦੋਂ ਮਾਤਾ ਦੇ ਸਾਹਮਣੇ ਆ ਕੇ ਕਹਿ ਹੀ ਦਿੱਤਾ, ਕਹਿਣ ਲੱਗਾ ਮਾਤਾ ਇਹ ਸ਼ਸਤਰ ਮੈਂ ਆਪਣੇ ਅੰਗ ਤੇ ਧਾਰਨ ਕਰਨੇ ਨੇ, ਇਹ ਮੈਂ ਆਪਣੇ ਸਰੀਰ ਤੇ ਧਾਰਨ ਕਰਨੇ ਨੇ, ਔਰ ਇਹ ਕਿਰਪਾਨਾ ਆਪਣੇ ਗਾਤਰੇ ਪਾ ਕੇ, ਆ ਖੰਜਰ, ਇਹ ਪੇਸ਼ ਕਵਜ ਮੈਂ ਆਪਣੇ ਗਾਤਰੇ ਪਾ ਕੇ ਦਿੱਲੀ ਵਿੱਚ ਫਿਰਨਾ ਚਾਹੁੰਦਾ, ਦਿੱਲੀ ਦੇ ਬਾਜ਼ਾਰਾਂ ਵਿੱਚ ਫਿਰਨਾ ਚਾਹੁੰਦਾ ਹਾਂ।
ਪੁਰ ਵਿਚਰੋ ਫਿਰ ਤਰਹਿਆ ਸੰਭਾਰੋ,
ਮੈਂ ਨਗਰ ਦੇ ਵਿੱਚ ਵਿਚਰ ਕੇ ਫਿਰ ਇਹ ਜਿਹੜੇ ਸ਼ਸਤਰ ਨੇ ਦੁਬਾਰਾ ਫਿਰ ਇੱਥੇ ਸੰਭਾਲ ਦਿਆਂਗਾ, ਇੱਕ ਵਾਰੀ ਮੈਨੂੰ ਇਹ ਪਾ ਲੈਣ ਦੇ ਆਪਣੇ ਗਾਤਰੇ, ਤੇ ਪਾ ਕੇ ਨਗਰ ਵਿੱਚ ਇੱਕ ਗੇੜਾ ਕੱਢ ਆਵਾਂ, ਮੁੜ ਕੇ ਇਹ ਸ਼ਸਤਰ ਫਿਰ ਮੈਂ ਇੱਥੇ ਸਜਾ ਦਿਆਂਗਾ।
ਮੰਤਾ ਮੇਰੀ ਹੋਏ ਸਵਾਏ,
ਜੇ ਮੈਂ ਇਹ ਸ਼ਸਤਰ ਗਾਤਰੇ ਪਾ ਕੇ ਜਾਵਾਂਗਾ ਤੇ ਮੇਰੀ ਮਾਨਤਾ ਹੋਵੇਗੀ, ਲੋਕ ਮੇਰੀ ਹੋਰ ਪੂਜਾ ਕਰਨਗੇ, ਆਖਣਗੇ ਵੇਖੋ ਗੁਰੂ ਦੇ ਸ਼ਸਤਰ ਅਜੀਤ ਸਿੰਘ ਨੇ ਗਾਤਰੇ ਪਾਏ ਹੋਏ ਨੇ, ਵੱਡੇ ਸਤਿਗੁਰਾਂ ਦੇ ਸ਼ਸਤਰ ਅਜੀਤ ਸਿੰਘ ਨੇ ਪਾਏ ਹੋਏ ਨੇ, ਇਹ ਜਾਣ ਕੇ ਲੋਕ ਮੇਰੀ ਹੋਰ ਪੂਜਾ ਕਰਨਗੇ।
ਮਾਨੈ ਸਿੱਖ ਸੰਗਤ ਸਮਝਾਏ,
ਸਾਰੀਆਂ ਸਿੱਖ ਸੰਗਤਾਂ ਮੇਰੀ ਮੰਨਤਾ ਕਰਨਗੀਆਂ, ਮੇਰੀ ਪੂਜਾ ਕਰਨਗੀਆਂ।
ਗੁਰ ਕੇ ਸ਼ਸਤਰ ਧਰੇ ਤਨ ਹੀਰੇ, ਜਾਣੈ ਸਕਲ ਪ੍ਰਤਾਪ ਵਡੇਰੇ,
ਸਾਰੇ ਮੇਰਾ ਪ੍ਰਤਾਪ ਜਾਣਨਗੇ, ਮੇਰੀ ਵਡਿਆਈ ਜਾਣਨਗੇ, ਔਰ ਆਖਣਗੇ ਵੇਖੋ ਗੁਰੂ ਦੇ ਜਿਹੜੇ ਗਾਤਰੇ ਦੇ ਸ਼ਸਤਰ ਨੇ, ਉਹ ਸ਼ਸਤਰ ਅਜੀਤ ਸਿੰਘ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ। ਵੇਖੋ ਕਿੱਡੀ ਵਡਿਆਈ ਹੈ ਇਹਦੀ, ਕਿ ਜਿਹਨੂੰ ਗੁਰੂ ਦੇ ਸ਼ਸਤਰ ਆਪਣੇ ਸਰੀਰ ਤੇ ਧਾਰਨ ਕਰਨ ਦਾ ਮੌਕਾ ਮਿਲਿਆ, ਇਹਦੇ ਕਰਕੇ ਫਿਰ ਮੇਰੀ ਵਡਿਆਈ ਹੋਵੇਗੀ, ਮੇਰਾ ਪ੍ਰਤਾਪ ਹੋਵੇਗਾ। ਮਾਤਾ ਜੀ
ਕ੍ਰੋਧਿਤ ਮਾਤ ਸੁੰਦਰੀ ਵਰਜੀਓ,
ਜਦੋਂ ਇਹਨੇ ਗੱਲ ਕਹੀ ਨਾ, ਮਾਤਾ ਜੀ ਗੁੱਸੇ ਵਿੱਚ ਆ ਗਏ। ਮਾਤਾ ਜੀ ਕਹਿੰਦੇ ਅਜੀਤ ਸਿੰਘ ਹੋਸ਼ ਸੰਭਾਲ ਕੇ ਗੱਲ ਕਰ, ਇਹ ਸਤਿਗੁਰਾਂ ਦੇ ਵੱਡੇ ਸਤਿਗੁਰਾਂ ਦੇ ਸ਼ਸਤਰ ਨੇ, ਇਹ ਸਾਡੇ ਲਈ ਪੂਜਨੀਕ ਹਨ।
ਬਾਰ ਬਾਰ ਝਿੜਕਿਓ ਅਰ ਤਰਜਿਓ,
ਬਾਰ ਬਾਰ ਮਾਤਾ ਨੇ ਅਜੀਤ ਸਿੰਘ ਨੂੰ ਝਿੜਕਿਆ, ਇਹਨੂੰ ਤਰਜਿਆ ਵਰਜਿਆ।
ਇਹ ਆਯੁਧ ਸਭ ਪੂਜਨ ਜੋਗ, ਗੁਰ ਕੇ ਸਮ ਜਾਣੈ ਸਿੱਖ ਲੋਗ।
ਮਾਤਾ ਜੀ ਕਹਿਣ ਲੱਗੇ ਇਹ ਜਿਹੜੇ ਸ਼ਸਤਰ ਨੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਸ਼ਸਤਰ ਨੇ, ਸਾਰਿਆਂ ਦੇ ਪੂਜਣ ਯੋਗ ਨੇ, ਔਰ ਜਿੰਨੀਆਂ ਸਿੱਖ ਸੰਗਤਾਂ ਨੇ ਇਹਨਾਂ ਸ਼ਸਤਰਾਂ ਨੂੰ ਗੁਰੂ ਰੂਪ ਜਾਣ ਕੇ ਪੂਜਦੀਆਂ ਨੇ, ਸਾਰੇ ਸਿੱਖ ਲੋਕ ਇਹਨਾਂ ਸ਼ਸਤਰਾਂ ਨੂੰ ਗੁਰੂ ਦਾ ਰੂਪ ਜਾਣ ਕੇ ਪੂਜਦੇ ਹਨ।
ਮਮ ਪਤੀ ਕੇ ਜੋ ਅਹੈ ਪਿਤਾਮਾ,
ਇਹ ਸ਼ਸਤਰ ਮੇਰੇ ਪਤੀ ਦੇ ਜਿਹੜੇ ਦਾਦਾ ਜੀ ਸਨ, ਮੇਰੇ ਪੇਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,
ਸੁਜਸ ਜਗਤ ਅਬਰਾਮਾ,
ਜਿਨ੍ਹਾਂ ਦਾ ਬੜਾ ਵੱਡਾ ਭਾਰੀ ਸੁਜਸ ਹੈ ਇਸ ਜਗਤ ਵਿੱਚ, ਜਿਨ੍ਹਾਂ ਦੀ ਬੜੀ ਵੱਡੀ ਵਡਿਆਈ ਹੈ ਇਸ ਜਗਤ ਅੰਦਰ,
ਅੰਕ ਸ਼ਸਤਰ ਇਹ ਲਾਗੇ,
ਇਹ ਜਿਹੜੇ ਸ਼ਸਤਰ ਨੇ ਉਹਨਾਂ ਦੇ ਅੰਗਾਂ ਨਾਲ ਲੱਗੇ ਹੋਏ ਨੇ, ਇਹ ਸ਼ਸਤਰ ਉਹਨਾਂ ਨੇ ਆਪਣੇ ਅੰਗਾਂ ਨਾਲ ਧਾਰਨ ਕੀਤੇ ਹੋਏ ਨੇ,
ਅਤੇ ਪੂਜਨੀ ਅਨਰਾਗੇ,
ਇਸ ਕਰਕੇ ਸ਼ਸਤਰ ਪੂਜਨੀਏ ਹਨ, ਇਹ ਸ਼ਸਤਰ ਪੂਜਾ ਕਰਨ ਯੋਗ ਹਨ।
ਜਿਨ ਕੋ ਪੂਜਤ ਸਤਿਗੁਰ ਰਹੇ, ਕਿਮ ਸੋ ਮਾਨਨੀ ਨੈ ਲਏ।
ਅਜੀਤ ਸਿੰਘ, ਇਹਨਾਂ ਸ਼ਸਤਰਾਂ ਦੀ ਪੂਜਾ ਤਾਂ ਖੁਦ ਗੁਰੂ ਕਲਗੀਧਰ ਜੀ ਵੀ ਕਰਦੇ ਰਹੇ ਨੇ, ਆਪਣੇ ਦਾਦਾ ਜੀ ਵੱਡੇ ਸਤਿਗੁਰਾਂ ਦੇ ਸ਼ਸਤਰ ਜਾਣ ਕੇ ਇਹਨਾਂ ਦੀ ਪੂਜਾ ਤਾਂ ਖੁਦ ਕਲਗੀਧਰ ਜੀ ਕਰਦੇ ਰਹੇ ਨੇ, ਤੂੰ ਮਾੜੀ ਮੱਤ ਵਾਲਿਆ, ਇਹਨਾਂ ਸ਼ਸਤਰਾਂ ਦੀ ਪੂਜਾ ਕਰਨ ਦੀ ਬਜਾਏ ਇਹਨਾਂ ਨੂੰ ਆਪਣੇ ਗਾਤਰੇ ਸਜਾਣਾ ਚਾਹੁੰਦਾ, ਇਹਨਾਂ ਨੂੰ ਆਪਣੇ ਸਰੀਰ ਤੇ ਧਾਰਨ ਕਰਨਾ ਚਾਹੁੰਦਾ, ਇਹ ਤੇਰੀ ਤਾਕਤ ਕਿਵੇਂ ਹੋਈ ਕਹਿਣ ਦੀ?
ਤੂੰ ਮਤ ਮੰਦ ਸ਼ਕਤ ਅਸਕਾ,
ਤੂੰ ਮਾੜੀ ਮੱਤ ਵਾਲਾ, ਤੇਰੇ ਚ ਇੰਨੀ ਸ਼ਕਤੀ ਕਿੱਥੇ ਕਿ ਗੁਰੂ ਸਾਹਿਬ ਦੇ ਗਾਤਰੇ ਦੇ ਸ਼ਸਤਰ ਤੂੰ ਆਪਣੇ ਸਰੀਰ ਤੇ ਧਾਰਨ ਕਰ ਸਕੇ?
ਤਨ ਸਜਾਏ ਬੇਗਰਬਤਮਾ,
ਤੂੰ ਇਹਨਾਂ ਨੂੰ ਆਪਣੇ ਤਨ ਤੇ ਸਜਾ ਕੇ ਐਂਕੜਨਾ ਚਾਹੁੰਦਾ, ਹੈਂਕੜ ਨਾਲ ਆਫਰ ਕੇ ਟੁਰਨਾ ਚਾਹੁੰਦਾ ਹੈ।
ਅਬ ਜੋ ਨਾਮ ਲੀਨ ਸੋ ਲੀਨ,
ਅਜੀਤ ਸਿੰਘ ਤੂੰ ਮੇਰਾ ਪਾਲਿਆ ਹੋਇਆ ਪਾਲਕ ਪੁੱਤਰ ਹੈ, ਤੇ ਹੁਣ ਜੇ ਇੱਕ ਵਾਰੀ ਤੂੰ ਕਹਿ ਦਿੱਤਾ ਸੋ ਕਹਿ ਦਿੱਤਾ, ਇੱਕ ਵਾਰੀ ਹੁਣ ਕਹਿ ਦਿੱਤਾ ਵੀ ਮੈਂ ਇਹ ਸ਼ਸਤਰ ਧਾਰਨ ਕਰਨੇ ਨੇ, ਹੁਣ ਇੱਕ ਵਾਰੀ ਨਾ ਲੈ ਲਿਆ ਸੋ ਲੈ ਲਿਆ,
ਕਹੋ ਨਾ ਪੁਨ ਪੈ ਦੁੱਖ ਪੀਨ,
ਦੁਬਾਰਾ ਕਿਤੇ ਆਪਣੇ ਮੂੰਹ ਤੋਂ ਇਹਨਾਂ ਸ਼ਸਤਰਾਂ ਬਾਰੇ ਨਾ ਕਹਿ ਬੈਠੀ ਏਦਾਂ ਦੀ ਗੱਲ, ਦੁਬਾਰਾ ਕਿਤੇ ਆਪਣੇ ਮੁਖੋਂ ਨਾ ਐਸੀ ਗੱਲ ਕਹਿ ਬੈਠੀ, ਜੇ ਕਿਹਾ ਤੇ ਫਿਰ ਇਹਦਾ ਬੜਾ ਵੱਡਾ ਡਾਢਾ ਦੁੱਖ ਤੈਨੂੰ ਭੁਗਤਣਾ ਪਵੇਗਾ।
ਆਪਣੋ ਆਪ ਜਾਣ ਕਰ ਮੰਦਾ, ਕਿਉਂ ਨਾ ਹਟਤ ਤੈ ਮੋੜ ਬਿਲੰਦਾ,
ਤੂੰ ਆਪਣਾ ਆਪ ਜਾਣ ਕੇ ਵੀ ਤੂੰ ਕਿਤਨਾ ਮੰਦਾ ਨੀਵਾਂ ਹੈ, ਔਰ ਸਤਿਗੁਰਾਂ ਦੇ ਸ਼ਸਤਰ ਕਿਤਨੇ ਪਾਕ ਪਵਿੱਤਰ ਤੇ ਉੱਤਮ ਨੇ, ਤੂੰ ਆਪ ਹੀ ਹਟਦਾ ਕਿਉਂ ਨੀ, ਤੂੰ ਆਪ ਹੀ ਪਿੱਛੇ ਕਿਉਂ ਨੀ ਮੁੜਦਾ, ਤੂੰ ਇਹ ਕਿਉਂ ਨੀ ਜਾਣਦਾ ਕਿ ਤੂੰ ਇਹਨਾਂ ਸ਼ਸਤਰਾਂ ਦੇ ਲਾਇਕ ਹੀ ਨਹੀਂ ਹੈ, ਯੋਗ ਹੀ ਨਹੀਂ ਹੈ।
ਇਤਿਆਦ ਕਹਿ ਕਹਿ ਕਟੂ ਮੈਨ,
ਇਤਿਆਦਕ ਮਾਤਾ ਜੀ ਨੇ ਕਾਫੀ ਤਾੜਨਾ ਕੀਤੀ ਇਸ ਅਜੀਤ ਸਿੰਘ ਦੀ,
ਪਤੀ ਕੋ ਸਿਮਰ ਭਰੇ ਜੋਗ ਨੈਣ,
ਮਾਤਾ ਨੂੰ ਉਹ ਗੱਲਾਂ ਯਾਦ ਆਈਆਂ ਜਿਹੜੀਆਂ ਕਲਗੀਧਰ ਨੇ ਕਹੀਆਂ ਸੀ, ਦਸਵੇਂ ਪਾਤਸ਼ਾਹ ਨੇ ਕਿਹਾ ਸੀ ਨਾ ਵੀ ਇਹ ਦੁੱਖ ਦੇਗਾ ਤੈਨੂੰ ਵੱਡਾ ਹੋ ਕੇ, ਹੁਣ ਮਾਤਾ ਜੀ ਨੂੰ ਦਸਵੇਂ ਪਾਤਸ਼ਾਹ ਦੇ ਕਹੇ ਬਚਨ ਚੇਤੇ ਆਏ ਤੇ ਨੇਤਰ ਭਰ ਆਏ ਮਾਤਾ ਦੇ।
ਸੋਹਣੇ ਅਜੀਤ ਸਿੰਘ ਗਰਭ ਧਰਮਤਾ, ਕੁਟੁਬਾਕਨ ਕੋ ਨਹੀਂ ਸੰਤਾ,
ਇਹ ਸੁਣ ਕੇ ਅਜੀਤ ਸਿੰਘ ਬੜਾ ਗੁੱਸੇ ਵਿੱਚ ਸੀ, ਹੰਕਾਰ ਵਿੱਚ ਸੀ, ਉਹਨੇ ਜਦੋਂ ਮਾਤਾ ਦੇ ਕੌੜੇ ਬੋਲ ਸੁਣੇ, ਮਾਤਾ ਜੀ ਨੇ ਤਾੜਨਾ ਨਾਲ ਕਹੇ ਸਨ, ਇਹ ਬੋਲ ਜਦੋਂ ਮਾਤਾ ਜੀ ਨੇ ਕਹੇ ਉਹਦੇ ਕੋਲੋਂ ਵੀ ਸਹੇ ਨਹੀਂ ਗਏ।
ਜਮਦਰ ਹੱਥ ਗਏ ਟਿਗੋਏ, ਮਾਤਾ ਕੀ ਛਾਤੀ ਕੋ ਜੋਏ,
ਪਾਪੀ ਨੇ ਇਹੋ ਜੇ ਦੁਰਾਚਾਰੀ ਨੇ ਪਾਪ ਕੀਤਾ, ਕੀ ਕੀਤਾ, ਉਸੇ ਵੇਲੇ ਆਪਣੇ ਮਿਆਨ ਚੋ ਕਟਾਰ ਕੱਢ ਕੇ ਮਾਤਾ ਦੀ ਛਾਤੀ ਤੇ ਰੱਖ ਦਿੱਤੀ, ਮਾਤਾ ਸੁੰਦਰੀ ਦੇ। ਵੇਖੋ ਮਾਤਾ ਨੇ ਪਾਲਿਆ ਇਹਨੂੰ ਪੁੱਤਰਾਂ ਵਾਂਗੂ ਚਾਵਾਂ ਨਾਲ, ਤੇ ਮਾਤਾ ਦੇ ਅਹਿਸਾਨ ਦਾ ਬਦਲਾ ਉਤਾਰਨ ਦੀ ਬਜਾਏ ਏਦਾਂ ਤਰੀਕੇ ਦੇ ਨਾਲ ਮਾਤਾ ਜੀ ਤੇ ਹਮਲਾ ਕਰ ਦਿੱਤਾ ਇਹਨੇ, ਉਸ ਵੇਲੇ ਕਟਾਰ ਕੱਢ ਕੇ ਮਾਤਾ ਦੀ ਛਾਤੀ ਵੱਲ ਵਧਿਆ ਮਾਰਨ ਵਾਸਤੇ।
ਮਾਰਨ ਚੈਤ ਧਾਰ ਦੁਰਮਤੀ,
ਮਾੜੀ ਮਤ ਧਾਰਨ ਕਰਕੇ ਮਾਤਾ ਜੀ ਨੂੰ ਮਾਰ ਦੇਣਾ ਚਾਹੁੰਦਾ ਹੈ।
ਲਖੈ ਨ ਪੂਰਬ ਕੀਨ ਜੋ ਗਤੀ,
ਇਹ ਨਹੀਂ ਜਾਣਦਾ ਕਿ ਕਿਵੇਂ ਮਾਤਾ ਨੇ ਇਹਨੂੰ ਪਾਲਿਆ, ਜਿਹੜੀ ਛਾਤੀ ਦੇ ਵਿੱਚ ਕਟਾਰ ਮਾਰਨਾ ਚਾਹੁੰਦਾ ਹੈ ਉਸ ਛਾਤੀ ਨਾਲ ਲਾ ਕੇ ਮਾਤਾ ਨੇ ਇਹਨੂੰ ਕਈ ਵਾਰੀ ਦੁਲਾਰਿਆ ਹੈ।
ਉੱਥੇ ਅਲਪ ਸਮੀਪੀ ਲੋਕ,
ਉੱਥੇ ਕੁਝ ਕੁ ਲੋਕ ਬੈਠੇ ਸਨ ਜਿਹੜੇ ਸਮੀਪੀ ਨੇੜੇ ਸਨ।
ਅਬ ਲੋਕਤ ਬੋ ਬੰਤ ਅਜੋਗ,
ਉਹਨਾਂ ਵੇਖਿਆ ਵੀ ਇਹ ਤਾਂ ਬੜਾ ਯੋਗ ਕੰਮ ਹੋਣ ਲੱਗਾ ਵੀ ਅਜੀਤ ਸਿੰਘ ਤਾਂ ਮਾਤਾ ਜੀ ਨੂੰ ਮਾਰਨ ਵਾਸਤੇ ਤਿਆਰ ਹੋ ਗਿਆ।
ਤਾਏ ਅਜੀਤ ਸਿੰਘ ਕੋ ਗਏ,
ਭੱਜ ਕੇ ਉਹਨਾਂ ਨੇ ਜਾ ਕੇ ਅਜੀਤ ਸਿੰਘ ਨੂੰ ਫੜਿਆ ਵੀ ਕਿਤੇ ਮਾਰ ਹੀ ਨਾ ਦੇਵੇ, ਕਟਾਰ ਗੁੱਸੇ ਵਿੱਚ ਆਇਆ ਹੋਇਆ। ਇਹ ਭੱਜ ਕੇ ਮਾਤਾ ਜੀ ਨੇ ਉਸ ਵੇਲੇ ਅਜੀਤ ਸਿੰਘ ਨੂੰ ਪਕੜਿਆ ਇਹਨਾਂ ਲੋਕਾਂ ਨੇ।
ਇਹ ਕ੍ਰਿਤ ਤੋ ਬਨ ਆਏ ਨਾ ਕਯੋ,
ਔਰ ਕਹਿਣ ਲੱਗੇ ਅਜੀਤ ਸਿੰਘ ਆ ਕੰਮ ਨੀ ਤੈਨੂੰ ਕਰਨਾ ਬਣ ਆਉਂਦਾ ਜੋ ਤੂੰ ਕਰ ਰਿਹਾ।
ਪ੍ਰਤਪਾਲਿਓ ਜਿਨ ਕੀਨ ਵਡੇਰਾ,
ਮਾਤਾ ਨੇ ਤੇਰੀ ਪ੍ਰਤਪਾਲਣਾ ਕੀਤੀ ਹੈ, ਮਾਤਾ ਜੀ ਨੇ ਤੈਨੂੰ ਪਾਲਿਆ ਔਰ ਤੈਨੂੰ ਵੱਡਿਆ ਕੀਤਾ ਹੈ।
ਤੇ ਮਾਰਿਓ ਚੈ ਪਾਪ ਗਨੇਰਾ,
ਉਦੋਂ ਤੂੰ ਮਾਰਨਾ ਚਾਹੁੰਦਾ ਉਦੋਂ ਮਾਰਨਾ ਬੜਾ ਵੱਡਾ ਪਾਪ ਹੈ। ਜੇ ਉਹਨਾਂ ਨੂੰ ਤੂੰ ਕਤਲ ਕਰਨਾ ਚਾਹੁੰਦਾ ਉਹਨਾਂ ਨੂੰ ਕਤਲ ਕਰਨ ਦਾ ਤੇਰੇ ਤੇ ਬੜਾ ਵੱਡਾ ਪਾਪ ਲੱਗੇਗਾ।
ਹੁਣ ਸਤਿਗੁਰ ਕਰਨੀ ਬਿਰਧ ਮਾਏ,
ਫਿਰ ਇਹ ਮਾਤਾ ਕੋਈ ਸਧਾਰਨ ਮਾਤਾ ਨੀ, ਗੁਰੂ ਕਲਗੀਧਰ ਦੇ ਮਹਿਲ ਨੇ ਤੇ ਫਿਰ ਬਜ਼ੁਰਗ ਮਾਤਾ ਬਿਰਧ ਮਾਤਾ ਹੈ।
ਬੰਦਨੀ ਜਗ ਕੀ ਸੁਖਦਾਏ,
ਔਰ ਸਾਰੇ ਜਗਤ ਦੀ ਬੰਦਨੀਏ ਹੈ ਔਰ ਸਭ ਨੂੰ ਸੁਖ ਦੇਣ ਵਾਲੀ ਮਾਤਾ ਹੈ।
ਲਖੈ ਕਿ ਨਹੀਂ ਤੁਰਕ ਕੋ ਰਾਜ,
ਤੈਨੂੰ ਇਹ ਨਹੀਂ ਪਤਾ ਵੀ ਇਸ ਵੇਲੇ ਤੁਰਕਾਂ ਦਾ ਰਾਜ ਹੈ ਮੁਸਲਮਾਨਾਂ ਦਾ ਰਾਜ ਹੈ।
ਕਰੈ ਆਜੀ ਤੋਏ ਕੁਕਾਜ,
ਜੇ ਤੂੰ ਮਾਤਾ ਨੂੰ ਮਾਰਿਆ ਤੇ ਉਹਨਾਂ ਨੇ ਤੈਨੂੰ ਫੜ ਕੇ ਫਾਹੇ ਟੰਗ ਦੇਣਾ ਹੈ।
ਕੁੱਪਿਓ ਅਜੀਤ ਸਿੰਘ ਤਬ ਕੈ,
ਗੁੱਸੇ ਵਿੱਚ ਆਇਆ ਅਜੀਤ ਸਿੰਘ ਉਸ ਵੇਲੇ ਬੋਲਿਆ,
ਮੁਝ ਕੋ ਬਰਜਿਤ ਤਰਜਿਤ ਰਹਿ,
ਕਹਿਣ ਲੱਗਾ ਵੀ ਇਹ ਮਾਤਾ ਹਰ ਵੇਲੇ ਮੈਨੂੰ ਟੋਕਾ ਵੱਢੀ ਕਰਦੀ ਆ, ਹਰ ਵੇਲੇ ਮੈਨੂੰ ਵਰਜਦੀ ਆ, ਮੈਂ ਜਿਹੜਾ ਕੰਮ ਕਰਦਾ ਉਸ ਕੰਮ ਤੋਂ ਮੈਨੂੰ ਰੋਕਦੀ ਹੈ।
ਮੈਂ ਇੱਕ ਬਾਰ ਦਿਓ ਇਸ ਮਾਰੀ,
ਮੈਂ ਹੁਣ ਸਦਾ ਦਾ ਝਗੜਾ ਹੀ ਨਿਬੇੜਨਾ ਚਾਹੁੰਦਾ, ਇੱਕੋ ਵਾਰ ਇਹਨੂੰ ਮਾਰ ਕੇ ਮੁਕਾ ਦੇਣਾ ਚਾਹੁੰਦਾ ਹਾਂ।
ਅਲਤਾ ਦਿਓ ਦੇਤ ਬੋ ਗਾਰੇ,
ਜਿਹੜੀਆਂ ਮੈਨੂੰ ਇਹ ਗਾਲਾਂ ਕੱਢਦੀ ਹੈ ਕਠੋਰ ਬੋਲਦੀ ਆ, ਮੈਂ ਉਹਦਾ ਬਦਲਾ ਲੈ ਲਵਾਂ ਇਹਨੂੰ ਖਤਮ ਕਰਕੇ।
ਔਰ ਮੈਂ ਰਹੂੰ ਕਿ ਜਾਉ ਪਲਾਏ,
ਇਹਨੂੰ ਮਾਰਨ ਤੋਂ ਬਾਅਦ ਜਾਂ ਮੈਂ ਇੱਥੇ ਦਿੱਲੀ ਚ ਰਹਾਂਗਾ ਜਾਂ ਫਿਰ ਇਹ ਦਿੱਲੀ ਛੱਡ ਕੇ ਕਿਤੇ ਦੌੜ ਜਾਵਾਂਗਾ ਭੱਜ ਜਾਵਾਂਗਾ।
ਕਹਿ ਤਨ ਦਿਉ ਲਿਉ ਬਖਸ਼ਾਏ,
ਜੇ ਰਹੀ ਗੱਲ ਤੁਰਕਾਂ ਦੀ ਉਹਨਾਂ ਨੂੰ ਪੈਸਾ ਦੇ ਕੇ ਮੈਂ ਬਖਸ਼ਾ ਲਵਾਂਗਾ ਆਪਣਾ ਆਪ।
ਸ਼ਸਤਰ ਧਾਰਨੇ ਤਨ ਮੈਂ ਚਾ,
ਇਹ ਸ਼ਸਤਰ ਜੇ ਮੈਂ ਆਪਣੇ ਤਨ ਤੇ ਧਾਰਨ ਕਰਨ ਦੀ ਚਾਹਨਾ ਕੀਤੀ ਹੈ।
ਕਿਉਂ ਇਨ ਕ੍ਰੋਧ ਕੀਨ ਮਨ ਮਾ,
ਇਹਨੇ ਗੁੱਸਾ ਕਿਉਂ ਕੀਤਾ, ਮੈਨੂੰ ਇਹ ਸ਼ਸਤਰ ਧਾਰਨ ਕਰਨ ਤੋਂ ਕਿਉਂ ਰੋਕਿਆ ਹੈ।
ਮੁਝ ਕੋ ਦੇਖ ਸਕੈ ਨਾ ਕੈਸੇ,
ਦਰਅਸਲ ਇਹ ਮੇਰੀ ਵਡਿਆਈ ਨੀ ਵੇਖ ਸਕਦੀ, ਇਹ ਮੇਰੀ ਪ੍ਰਭਤਾ ਨੀ ਵੇਖ ਸਕਦੀ।
ਪ੍ਰਭਤਾ ਸਹਿ ਨਾ ਸਕੈ ਮਨ ਤੈਸੇ,
ਇਹਦੇ ਕੋਲੋਂ ਮੇਰੀ ਪ੍ਰਭਤਾ ਨੀ ਸਹਿ ਹੁੰਦੀ, ਮੇਰੀ ਵਡਿਆਈ ਨੀ ਸਹਿ ਹੁੰਦੀ।
ਸੁਣ ਮਾਤਾ ਸੁੰਦਰੀ ਰਿਸ ਧਾਰੇ,
ਜਦੋਂ ਏਦਾਂ ਬੋਲਿਆ ਨਾ ਕਟਾਰ ਲੈ ਕੇ ਮਾਰਨ ਪੈ ਗਿਆ ਮਾਤਾ ਨੂੰ, ਤੇ ਮਾਤਾ ਜੀ ਵੀ ਫਿਰ ਰੋਸ ਵਿੱਚ ਆ ਗਏ। ਮਾਤਾ ਵੀ ਫਿਰ ਉਸ ਪੁੱਤਰ ਬਾਬਾ ਅਜੀਤ ਸਿੰਘ ਸਾਹਿਬਜ਼ਾਦੇ ਦੀ ਮਾਂ ਹੈ, ਤੇ ਰੋਸ ਵਿੱਚ ਆ ਗਈ ਮਾਤਾ, ਤੇ ਰੋਸ ਵਿੱਚ ਆ ਕੇ ਆਪਣੇ ਪਾਲਕ ਪੁੱਤਰ ਅਜੀਤ ਸਿੰਘ ਨੂੰ ਕਹਿਣ ਲੱਗੇ,
ਕੋਰ ਸਰਾਪ ਜੁਤ ਗਿਰਾ ਉਚਾਰੀ।
ਮਾਤਾ ਜੀ ਨੇ ਵੀ ਵਚਨ ਕਰ ਦਿੱਤਾ, ਫਿਰ ਉਸ ਵਕਤ ਕਹਿ ਦਿੱਤਾ,
ਨੈ ਜਵਾਨੀ ਕੋ ਭੋਗਨ ਕਰੈ, ਦੁੱਖ ਤੇ ਧਰਮ ਹਾਰ ਕਰ ਮਰੈ।
ਆਖਿਆ ਮਾਤਾ ਨੇ, ਉਹ ਪਾਪੀਆ ਤੈਨੂੰ ਵੀ ਜਵਾਨੀ ਭੋਗਣੀ ਨਸੀਬ ਨਾ ਹੋਵੇ, ਜਿਹੜੀ ਜਵਾਨੀ ਤੇ ਮਾਣ ਕਰਦਾ ਤੈਨੂੰ ਇਹ ਜਵਾਨੀ ਭੋਗਣੀ ਨਸੀਬ ਨਾ ਹੋਵੇ, ਔਰ ਆਪਣਾ ਧਰਮ ਹਾਰ ਕੇ ਆਪਣਾ ਧਰਮ ਤਿਆਗ ਕੇ ਤੂੰ ਦੁੱਖ ਭੋਗ ਕੇ ਸੰਕਟ ਭੋਗ ਕੇ ਮਰੇ।
ਹੋਏ ਦੁਰਦਸ਼ਾਪੁਰ ਮੈਂ ਤੇਰੇ,
ਸਾਰੇ ਦਿੱਲੀ ਵਿੱਚ ਜਿੱਥੇ ਹੁਣ ਐਠ ਨਾਲ ਫਿਰਦਾ ਨਾ, ਤੇਰੀ ਇਹ ਪੂਜਾ ਇਸ ਕਰਕੇ ਹੁੰਦੀ ਆ ਵੀ ਇਹ ਮਾਤਾ ਸੁੰਦਰੀ ਦਾ ਪਾਲਕ ਪੁੱਤਰ ਹੈ, ਇਸ ਕਰਕੇ ਪੂਜਾ ਹੁੰਦੀ ਹੈ। ਤੇ ਜਿਸ ਨਗਰ ਵਿੱਚ ਤੂੰ ਐਂਠ ਨਾਲ ਫਿਰਦਾ ਇਸੇ ਨਗਰ ਵਿੱਚ ਤੇਰੀ ਭਾਰੀ ਦੁਰਦਸ਼ਾ ਹੋਵੇਗੀ।
ਮਰੈ ਕਮੋਤ ਨਾਰ ਨਰਹੇਰੇ,
ਔਰ ਕਮੋਤੇ ਮਰੇਗਾ ਔਰ ਤੇਰੀ ਇਸ ਕਮੋਤ ਨੂੰ ਸਾਰੇ ਨਰ ਨਾਰੀਆਂ ਵੇਖਣਗੇ।
ਇਤਿਆਦਿਕ ਕਹਿ ਮਾਤਾ ਰੋਏ, ਪਤੀ ਕੀ ਗਿਰਾ ਸਿਮਰ ਦੁੱਖ ਪੋਏ।
ਏਦਾਂ ਇਹ ਬਚਨ ਕਹਿ ਕੇ ਮਾਤਾ ਜੀ ਰੋ ਪਏ ਮਾਤਾ ਸੁੰਦਰੀ। नेत्र भारा है माता दे और अपने पति गुरु कलगी धर दे कीते बचन याद आ गए माता जी नो
इसे न पालो संकट दे
जदो माता ने आग्या मंगी सी ना माता ने कहा सी कलगी धर नू मैनू ए पाल लैण दियो ए मेरे पुत्र अजीत सिंह वर्गा लगदा है ते कलगी धर जी ने कहा सी सुंदरी इनू ना पाल ए तेनू वड्डा होके दुख देगा ए तेनू संकट देगा
मैं मानी चित पचते
माता जी सोचते ने कि मैं अपने पति दे कहे बचन नहीं मन्ने फिर मैं इनू पालिया है
अपने भाग खोट बढ़ जाने
मेरे ही कोई कर्मा दी गति सी शायद ऐसी मेरे लेखा विच लिखिया होया सी
नीच ग्रीव कर तूशन ठाने
ये कह के माता जी ने अपना सिर नीमा कर लिया ते चुप कर गए कोई जवाब नहीं दिता कुछ नहीं बोले मुड़ के
शस्त्र उठाए तो अंतर राके
वो जेड़े शस्त्र सन माता जी ने उत्थों चुक ले ते चुक के अपनी निगरानी विच अंदर रख ले भी कि अजीत सिंह इन्हां शस्त्रां दी बेअदबी ना करे वो शस्त्र चुक के माता जी ने अंदर अपने कोल अपनी निगरानी विच रख ले
मैं दिए पूजन अब लाखे
और शस्त्र जेड़े सन इनू पूजन वास्ते नहीं दिते इनू पतारण करन वास्ते नहीं दिते
मैं अजीत सिंह बोलन कीना
और अजीत सिंह भी उस वेले फिर माता नू बोलना इन्हें बंद कर दिता माता जी ने भी इनू बुलाना बंद कर दिता
बैठे वैर क्रोध मन लीन
ये बाहर आके बह गया गुस्से विच इहदा मन बहुत ज्यादा कुर्दत हो रहा है
तिस दिन मात न कियत आरा
उस दिन माता जी दा मन इना ज्यादा दुखी होया कि माता जी ने उस दिन भोजन भी नहीं छकिया प्रशादा भी ग्रहण नहीं कीता
पति बच सिमर सिमर दुख पारा
बस अपने पति गुरु कलगी धर दे बचना नू चेते कर करके याद कर करके माता जी नेत्र भर रहे हन
एक संगत मैं सुनियो बिरतंत
इतना सारिया सिख संगतां विच गल पसर गई भी अजीत सिंह ने माता ते हमला कीता माता नू मारन दा यत्न कीता ए गल सारी सिख संगत विच पसर गई
इकट्ठे हुए आए बुद्धवंत
जेड़े स्याणे स्याणे सिख सन ओ इकट्ठे हो के आए
बंदन कर कर टिगोए थिरे
ओ आके माता जी कोल बंदना करके नमस्कार करके बैठ गए
बारंबार प्रबोधन करे
और अजीत सिंह कोल भी आए स्याणे सिख इहदे कोल भी आके बैठे नू कहण लगे
सुन माता जी लीनो श्राप लेओ अजीत सिंह दुख आप
सिंघा ने माता जी नू आके बेनती कीती आख्या माता जी ए अजीत सिंह ने तुहाडे कोलो श्राप ले लिया तुसी उहनां नू उहनू श्राप दे दिता भी तू जवानी ना भोगेगा अवगत हो के मरेगा धर्म तो विहूणा हो के ते उन्हें श्राप ले लिया अपनी करनी जेड़ी उन्हें कीती सी उहदा दुख उहनू भुगतना पएगा
तुमने पालियो एतक होवा
ते माता जी तुसी उहनू पालिया ता एडा वड्डा होया
गुर को सुत सम संगत जोवा
और गुरु ने संगत ने उन्हों गुरु समान जान के अजीत सिंह दी पूजा कीती है
माननी सबियन मैं पयो
सारिया विच माननीय हो गया पूजनीय हो गया
लखियो ना कचो किरत कनी थयो
और किरत कण हो गया किरत कण हो के उन्हें तुहाडी वड्याई नू तुहाडी महिमा नू नहीं जानिया
और को प्रेम करो अब थोड़ा
माता जी हुण इहदे नालों तोड़ विछोड़ा कर लो जे तुसी अगे तो सुख चाहुंदे हो ते गुरु साहब ने तां तुहानू उदों ही कहा सी पर हुण वी इहदे नालों तुसी अपना प्रेम घटा दिओ
बिन सह परियो जता छित ओरा
आपे बिनस जाएगा जिवें जमीन ते ओला डिगदा ना ओला ते ओला डिग के कुछ समय बाद गल के जमीन च खत्म हो जांदा एदा इन्हें भी जमीन ते पए ने बिनस जाना है
अब लोको हम जोड़त हाथ
माता जी आ वेखो असी हाथ जोड़दे आ तुहाडे अगे तुसी साडे हाथ जोड़िया वल वेखो
भोजन अचो शांत चित सात
माता जी तुसी भोजन छको प्रशादा छको शांत चित हो के प्रशादा ग्रहण करो
इत्यादक कै बो सिख सारे
एदा सारे सिखा ने माता जी नू बेनती कीती
नीट नीट कर अच्यो आरे।
माता जी ने सहजे सहजे फिर भोजन छकिया।
बहु पछतावत रात बिताए।
इस तरह माता जी ने पछतावा कर दे रात बतीत कीती।
प्रीत पुत्र समकर्त कटाए।
पहला पुत्र वांगू प्यार करदे सी माता जी, हुण माता जी ने अपनी प्रीत कटौनी शुरू कर दिती।
इमही केतक दिवस बिताए।
इसे तरह कुछ दिन होर बतीत हो गए।
तिमही लेत देत सुख पाए।
उसे तरह लैण देण जड़ा है वो चल रहा है, गुरु घर दे कार विहार चल रहे ने।
चढ़ा अजीत सिंह इत सैल।
इधर अजीत सिंह अपनी मौज दे नाल सैर करन वास्ते उसे तरह चढ़दा है।
विचरत हेरत इत उत गैल।
और विचरदा इधर उधर वेखदा होया जांदा है।
रिस माता की लख सब कै।
माता जी दा गुस्सा जान के उस वेले सारे कहंदे हन
बंधन करत रहो चित चै।
और कहंदे भई बंदना ता करी जाओ, माता दा पुत्र ता है ही आ पालिया होया, एदा मत्था टेक देने। इनू भी आ के सिख जेड़े ने वो कहंदे ने अजीत सिंह नू, कहंदे अजीत सिंह माता दा सत्कार करया कर, उने तेनू पालिया ते तू मत्था ही टेक आया कर, जे गल बहुती नहीं करनी ना करया कर।
इम लोकन के कहे काए।
एदा लोकां दे कहण कहौण ते
मस्तक टेकत है टिग जाए।
ए जाके मत्था टेकदा माता जी नू।
दोहेरा केतक दिन बीते जबै पर जवानी गरबाए।
कुछ दिन बीत गए, जवानी दा नशा है इनू अजीत सिंह नू, उस जवानी दे नशे च हंकारिया फिरदा है।
चढ़ै तुरंगम सैलेत शस्त्र सुबस्त्र सजाए।
घोड़े ते चढ़दा सैल करन लई सोहने शस्त्र बस्त्र सजा के जांदा है।
चतर कटी दिन रहे बियावै सिधावै।
चार घड़ियां दिन जदों रहिंदा शाम नू जांदा है दिल्ली दे बाजार विच।
इच बाजारन के फिर आवै।
बाजारां विच फिर के आउंदा है।
साठ सोहरन संग चढ़ाए।
साठ घोड़ सवार जेड़े ने रखे ने उहनां नू नाल लै के जांदा है।
ऊच नकीब बोलते जाए।
अगे अगे नकीब एदा ना लै के बोलदे जांदे ने।
मात प्रथम ते ब्याह करायो।
माता ने दा ब्याह भी कर दिता होया सी पहले ही, जदों हाले पूरा जवान नहीं सी होया, छोटी उम्र ची माता ने दा ब्याह कर दिता सी।
अठी सिंह ते सुति उपजायो।
अजीत सिंह दा अगे एक पुत्र भी सी, उहदा नां सी हठी सिंह, जेड़ा अजीत सिंह दा अगे पुत्र है।
संगत आवै जाए कनेरी।
और संगत माता जी दे कोल बहुत आउंदी जांदी है।
अरपै भले अकोर बडेरी।
अनेकां प्रकार दियां पिटावां माता जी कोल आ के संगत अरपदी है।
माता सुंदरी को सुत जानै कनो बिद त्यो देश विदेश माने।
माता सुंदरी दा इनू पुत्र जान के ना सारी संगत दा सत्कार कर दी है, इनू पूजदे ने, इनू नमस्कारां करदे ने। और अजीत सिंह पर उसे तरह हंकार विच बिगड़दा चलिया जा रहा है। जिवें दा नाश होया वो कथा आप जी अगलिया प्रसंगा विच सरवण करोगे।